ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦਸ ਪਾਤਸ਼ਾਹੀਆਂ ਦੀ ਜੋਤ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ ਜੋ ਕਿ ਆਨੰਦ ਸਾਹਿਬ ਨਾਮਕ ਬਾਣੀ ਵਿਚ ਸੁਭਾਇਮਾਨ ਹਨ, ਆਪ ਜੀ ਨੇ ਇਕ ਪੌੜੀ ਦਾ ਪਾਠ ਸਰਵਨ ਕੀਤਾ ਹੈ। ਸਤਿਗੁਰੂ ਇਸ ਪੌੜੀ ਵਿਚ ਜਗਤ ਦੀ ਖੇਡ ਬਿਆਨ ਕਰ ਰਹੇ ਨੇ ਕਿ ਕਿਸ ਢੰਗ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੀ ਉਪਜ ਕੀਤੀ ਹੈ, ਇਹਨੂੰ ਚਲਾ ਰਿਹਾ ਹੈ। ਇਹ ਜਗਤ ਦੋ ਚੀਜ਼ਾਂ ਦਾ ਮਿਲਾਵਟ, ਦੋ ਚੀਜ਼ਾਂ ਦਾ ਜੋੜ ਹੈ। ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ, ਨੂਰ ਤੇ ਮਿੱਟੀ ਦੇ ਸੰਯੋਗ ਨਾਲ ਇਹ ਸਾਰਾ ਸੰਸਾਰ ਪੈਦਾ ਹੋਇਆ। ਆਤਮਾ ਤੇ ਸਰੀਰ ਦੇ ਜੋੜ ਨਾਲ ਇਹ ਸਾਡਾ ਜੀਵਨ ਚੱਲ ਰਿਹਾ ਹੈ। ਹੁਕਮ ਦੇ ਰਾਹੀਂ ਪਰਮਾਤਮਾ ਇਸ ਸਾਰੇ ਸੰਸਾਰ ਨੂੰ ਕੰਟਰੋਲ ਕਰ ਰਿਹਾ ਹੈ। ਇਹ ਵਾਰ ਵਾਰ ਲਫ਼ਜ਼ ਹੁਕਮ ਗੁਰਬਾਣੀ ਵਿਚ ਆਏਗਾ। ਏਕੋ ਨਾਮ ਹੁਕਮ ਹੈ, ਨਾਮ ਨੂੰ ਵੀ ਹੁਕਮ ਕਿਹਾ ਗਿਆ ਹੈ, ਸ਼ਬਦ ਨੂੰ ਵੀ ਹੁਕਮ ਕਿਹਾ ਗਿਆ ਹੈ। ਜਿਹੜਾ ਸ਼ਬਦ ਹੈ ਜਾਂ ਹੁਕਮ ਹੈ, ਇਹਦੇ ਰਾਹੀਂ ਪਰਮਾਤਮਾ ਇਸ ਸਾਰੇ ਜਗਤ ਦੀ ਵਾਗਡੋਰ ਉਹਨੇ ਆਪਣੇ ਹੱਥ ਵਿਚ ਰੱਖੀ ਹੋਈ ਹੈ। ਹੁਕਮ ਦੇ ਰਾਹੀਂ ਜਗਤ ਪੈਦਾ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਹੁਕਮੀ ਹੋਵਨ ਆਕਾਰ। ਆ ਜਿੰਨੇ ਆਕਾਰ ਬਣੇ ਨੇ ਸੰਸਾਰ ਵਿਚ, ਜਿੰਨੇ ਸਰੀਰ ਬਣੇ ਨੇ, ਇਹ ਸਾਰੀ ਹੁਕਮ ਦੇ ਦੁਆਰਾ ਬਣਤਰ ਬਣੀ ਹੈ, ਪਰ ਨਾਲ ਇੱਕ ਲਫ਼ਜ਼ ਕਹਿ ਦਿੱਤਾ, ਹੁਕਮ ਨਾ ਕਹਿਆ ਜਾਈ। ਨਾ ਉਸ ਹੁਕਮ ਦੀ ਕੋਈ ਤਸਵੀਰ ਹੈ, ਨਾ ਉਹਦੀ ਕੋਈ ਪਰਿਭਾਸ਼ਾ ਹੋ ਸਕਦੀ ਹੈ, ਪਰ ਇੱਕ ਗੱਲ ਪੱਕੀ ਹੈ, ਜਿਨ੍ਹਾਂ ਨੇ ਹੁਕਮ ਦੀ ਵਿਆਖਿਆ ਕੀਤੀ, ਗੱਲ ਕੀਤੀ, ਉਹਨਾਂ ਦੀ ਨਜ਼ਰੀ ਹੁਕਮ ਜ਼ਰੂਰ ਆਇਆ ਹੈ। ਜਨਮ ਸਾਖੀ ਵਾਲੇ ਨੇ ਦੋ ਚਾਰ ਲਫ਼ਜ਼ ਬਹੁਤ ਕੀਮਤੀ ਕਹੇ ਨੇ। ਉਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਵਿੱਚ ਸਨ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਪ੍ਰਗਟ ਹੋਏ, ਵੇਈ ਨਦੀ ਵਿੱਚ ਚਲੇ ਗਏ, ਵੇਈ ਨਦੀ ਦੇ ਰਾਹੀਂ ਉਹ ਨਿਰੰਕਾਰ ਦੇ ਦੇਸ਼ ਤੱਕ ਗਏ। ਉਸ ਦੇਸ਼ ਦੇ ਵਿੱਚ ਜਿਹੜੀ ਗੱਲਬਾਤ ਗੁਰੂ ਨਾਨਕ ਸਾਹਿਬ ਨਾਲ ਉਸ ਵਾਹਿਗੁਰੂ ਦੀ ਹੋਈ, ਉਹਨੂੰ ਇੱਕ ਕਹਾਣੀ ਦੇ ਰੂਪ ਵਿੱਚ ਜਨਮ ਸਾਖੀ ਵਾਲਿਆਂ ਨੇ ਲਿਖਿਆ ਹੈ। ਭਾਵੇਂ ਕਿ ਇਹ ਲਫ਼ਜ਼ ਜਿਹੜੇ ਨੇ ਪਰਮਾਤਮਾ ਦੇ ਦੇਸ਼ ਵਿੱਚ ਜਾਣਾ, ਗੱਲਬਾਤ ਕਰਨੀ, ਅਧਿਆਤਮ ਦੁਨੀਆਂ ਦੇ ਵਿੱਚ ਇਹਦੇ ਅਰਥ ਬਦਲ ਜਾਂਦੇ ਨੇ, ਕਿਉਂਕਿ ਸਾਰਾ ਦੇਸ਼ ਉਸੇ ਦਾ ਹੈ ਤੇ ਕਿਸੇ ਬੋਲੀ ਵਿੱਚ ਉਹਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ। ਪਰ ਇਹ ਕਿਵੇਂ ਮੁਮਕਿਨ ਹੋਇਆ, ਇਹ ਦੋ ਲਫ਼ਜ਼ ਇਹਦੀ ਵਿਆਖਿਆ ਕਰਦੇ ਨੇ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਗੁਰੂ ਤੇ ਪਰਮੇਸ਼ਰ ਦੀ ਲੀਲਾ ਕਿੰਨੀ ਕੁ ਵੱਡੀ ਹੈ, ਜੇ ਕੋਈ ਮਨੁੱਖ ਇਹਦੀ ਵਿਆਖਿਆ ਕਰਨ ਲੱਗ ਪਏ, ਜੇ ਕੋਈ ਇਹਦੇ ਬਾਰੇ ਤਰਕ ਕਰਨ ਲੱਗ ਜਾਏ ਵੀ ਰੱਬ ਦੀ ਤੇ ਗੁਰੂ ਦੀ ਗੱਲ ਕਿਵੇਂ ਹੋਈ, ਜਾਂ ਉਹ ਇਹ ਕਵੇ ਵੀ ਹੋ ਹੀ ਨਹੀਂ ਸਕਦਾ ਤੇ ਸਤਿਗੁਰਾਂ ਨੇ ਉਹਦੇ ਬਾਰੇ ਬਾਣੀ ਵਿੱਚ ਕੁਝ ਗੱਲਾਂ ਲਿਖੀਆਂ, ਜੇ ਕੋ ਖਾਏ ਆਖਣ ਪਾਏ। ਜੇ ਇਸ ਗੱਲ ਦੇ ਉੱਤੇ ਕੋਈ ਤਰਕ ਕਰੇ ਕਿ ਰੱਬ ਨਾਲ ਗੁਰੂ ਨੇ ਕਿਵੇਂ ਗੱਲ ਕੀਤੀ, ਉਹ ਜਾਣੈ ਜੇਤੀਆਂ ਮੂੰਹ ਖਾਏ, ਕਿੰਨੀਆਂ ਚਪੇੜਾਂ ਰੱਬ ਦੀ ਦਰਗਾਹ ਵਿੱਚ ਉਹਦੇ ਮੂੰਹ ਤੇ ਪੈਂਦੀਆਂ ਨੇ, ਇਹ ਉਹ ਹੀ ਜਾਣ ਸਕਦਾ ਹੈ। ਇਹ ਦੋਵੇਂ ਪਾਵਰਸ ਜਿਹੜੇ ਕਰਤਾ ਤੇ ਗੁਰੂ, ਕਰਤੇ ਕੀ ਮਿਤ, ਮਿਤ ਦਾ ਅਰਥ ਸ਼ਕਤੀ, ਪਰਮਾਤਮਾ ਦੀ ਸ਼ਕਤੀ ਬਾਰੇ ਅੰਦਾਜ਼ੇ ਲਾਉਣੇ ਇੱਕ ਬੜੀ ਵੱਡੀ ਮੂਰਖਤਾ ਹੈ, ਜਦਕਿ ਸਾਰੀ ਗੁਰਬਾਣੀ ਵਿੱਚ ਰੱਬ ਦੀ ਸ਼ਕਤੀ ਦਾ ਬਿਆਨ ਕੀਤਾ ਗਿਆ। ਪਰ ਉਹਦਾ ਨਿਸ਼ਾਨਾ ਬਹੁਤ ਵੱਖਰਾ ਹੈ। ਪਰਮਾਤਮਾ ਦੀ ਸ਼ਕਤੀ ਬਾਰੇ ਗੁਰਬਾਣੀ ਵਿੱਚ ਬਹੁਤ ਕਿਹਾ ਗਿਆ, ਰਾਜਾ ਸ੍ਰਮ ਮਿਤ ਨਹੀਂ ਜਾਣੀ ਤੇਰੀ, ਮਿਤ ਦਾ ਅਰਥ ਸ਼ਕਤੀ, ਤੇਰੇ ਸੰਤਨ ਕੀ ਹੋ ਚੇਰੀ, ਜਲ ਤੇ ਥਲ ਕਰ ਤੂੰ ਪਾਣੀ ਦੇ ਵਿੱਚ ਧਰਤੀ ਬਣਾ ਸਕਣਾ, ਥਲ ਤੇ ਕੂਵਾ ਕੂਪ ਤੇ ਮੇਰ ਕਰਾਵੇ, ਖੂਹਾਂ ਦੇ ਵਿੱਚ ਤੂੰ ਪਹਾੜ ਬਣਾ ਸਕਣਾ। ਇਹ ਕੇਵਲ ਸਮਝਾਉਣ ਵਾਸਤੇ ਕਿਹਾ ਗਿਆ ਕਿ ਵਾਹਿਗੁਰੂ ਦੀ ਸ਼ਕਤੀ ਨੂੰ ਤੂੰ ਮਿਣਨ ਦਾ ਯਤਨ ਨਾ ਕਰੀ, ਉਹਦੇ ਗੁਣ ਗਾਉਣੇ ਨੇ ਤੇ ਤੂੰ ਗਾ ਸਕਦਾ ਹੈ, ਆਪਣਾ ਜੀਵਨ ਉੱਚਾ ਕਰ ਸਕਣਾ। ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਇਹ ਉਹਦੀ ਤਾਕਤ ਏ। ਜਿਹੜਾ ਮਨੁੱਖ ਬਿਲਕੁਲ ਨੀਵਾਂ ਹੋਵੇ, ਧਰਤੀ ਤੇ ਡਿੱਗਿਆ ਹੋਇਆ, ਉਹਦੀ ਦ੍ਰਿਸ਼ਟੀ ਵਿੱਚ ਆ ਗਿਆ, ਆਕਾਸ਼ ਤੇ ਚੜਾ ਦੇਗਾ, ਉੱਚਾ ਕਰ ਦੇਗਾ। ਚੜੇ ਆਕਾਸ਼ ਤੇ ਜੇ ਕੋਈ ਆਕਾਸ਼ ਤੇ ਚੜਿਆ ਹੋਇਆ ਹੰਕਾਰੀ ਹੋ ਜਾਏ, ਗਿਰਾਵੇ, ਉਹਨੂੰ ਜ਼ਮੀਨ ਤੇ ਵੀ ਡੇਗ ਸਕਦਾ ਹੈ। ਖਲ ਮੂਰਖ ਤੇ ਪੰਡਿਤ ਕਰਬੋ, ਜਿਹਨੂੰ ਕੁਝ ਨਹੀਂ ਆਉਂਦਾ ਉਹਨੂੰ ਬੜਾ ਵੱਡਾ ਗਿਆਨ ਵੀ ਦੇ ਸਕਦਾ ਹੈ। ਇਹ ਉਹਦੀ ਸ਼ਕਤੀ ਦੇ ਗੁਣ ਗਾਏ ਗਏ ਨੇ, ਸ਼ਕਤੀ ਦਾ ਅੰਤ ਨਹੀਂ ਲਿਆ ਗਿਆ। ਜਿਹੜੇ ਬਿਲਕੁਲ ਖਲ ਮੂਰਖ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ, ਇਹ ਇੱਕ ਬੰਦੇ ਅੱਗੇ ਗੱਲ ਨਹੀਂ ਕਰ ਸਕਦਾ, ਉਸ ਵਾਹਿਗੁਰੂ ਦੀ ਬਰਕਤ ਹੈ, ਇਹ ਕਿਸੇ ਬੰਦੇ ਨਾਲ ਗੱਲ ਹੀ ਨਹੀਂ ਕਰ ਸਕਦਾ, ਉਹਦੀ ਕਿਤੇ ਦ੍ਰਿਸ਼ਟੀ ਵਿੱਚ ਆ ਗਿਆ, ਇੱਕ ਦ੍ਰਿਸ਼ਟੀ ਫੇਰ ਦਿੱਤੀ ਤਾਂ ਸਾਰਾ ਗਿਆਨ ਉਹਨੂੰ ਬਖਸ਼ ਦਿੱਤਾ। ਖਲ ਮੂਰਖ, ਖਲ ਦਾ ਅਰਥ ਹੈ ਬੜਾ ਵੱਡਾ ਮੂਰਖ, ਜਿਹਦੀ ਮੂਰਖਤਾ ਦਾ ਕੋਈ ਅੰਤ ਨਾ ਹੋਵੇ। ਖਲ ਮੂਰਖ ਤੇ ਪੰਡਿਤ ਕਰਬੋ, ਤੇ ਵੱਡੇ ਵੱਡੇ ਪੰਡਿਤ ਜਿਨ੍ਹਾਂ ਦੇ ਕੋਲ ਪੰਡਤਾਈ ਦੀਆਂ ਪੰਡਾਂ ਸਨ, ਅੱਖਰਾਂ ਦੀਆਂ ਪੰਡਾਂ ਸਨ, ਮੂਰਖ ਕਰਬੋ, ਜੇ ਉਹਦੀ ਦ੍ਰਿਸ਼ਟੀ ਫਿਰ ਗਈ ਤੇ ਉਹਦੇ ਵਿੱਚ ਐਸੀ ਉਹਨੇ ਉਲਟੀ ਭਾਸ਼ਾ ਪਾ ਦਿੱਤੀ ਵੀ ਜਦੋਂ ਬੋਲਦਾ ਗਲਤੀ ਬੋਲਦਾ। ਅਸੀਂ ਵੇਖਨੇ ਆ ਕਈ, ਇਹ ਤਾਂ ਗੁਰੂ ਮਿਹਰ ਕਰੇ ਵੀ ਆਪਣੀ ਨਜ਼ਰ ਰੱਖੀ ਰੱਖੇ। ਚੰਗੇ ਭਲੇ ਲੋਕ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਵਧੀਆ ਬੋਲਦੇ ਰਹੇ, ਗੁਰਮਤ ਦੀ ਗੱਲ ਕਰਦੇ ਰਹੇ, ਪਤਾ ਨਹੀਂ ਕੀ ਹੋਇਆ, ਇਸ ਤਰ੍ਹਾਂ ਦੀਆਂ ਗੱਲਾਂ, ਸ਼ਰਧਾ ਤੋਹੀਨ, ਗੁਰੂ ਤੇ ਤਰਕ ਇਹ ਸ਼ੁਰੂ ਹੋ ਗਿਆ। ਕੀ ਹੋ ਗਿਆ? ਇਸਨੂੰ ਬੜਾ ਪਿਆਰ ਸੀ ਮਨ ਵਿੱਚ, ਬੜੇ ਸਿਧਾਂਤ ਸਨ, ਬੜਾ ਸੋਹਣਾ ਉਪਦੇਸ਼, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਸਨ, ਪਰ ਬਾਅਦ ਵਿੱਚ ਕੀ ਹੋ ਗਿਆ? ਇਉਂ ਲੱਗਦਾ ਕਿਤੇ ਹੰਕਾਰ ਹੋ ਗਿਆ ਤੇ ਰੱਬ ਦੀ ਦ੍ਰਿਸ਼ਟੀ ਹਟ ਗਈ ਵੀ ਲੈ ਹੁਣ ਤੇਰਾ ਗਿਆਨ, ਬਸ ਇਹਦੀ ਚਾਬੀ ਪੁੱਠੀ ਕਰ ਦਿੱਤੀ, ਹੁਣ ਤੂੰ ਗਲਤ ਬੋਲ। ਖਲ ਮੂਰਖ ਤੇ ਪੰਡਿਤ ਕਰਬੋ, ਤੇ ਜੇ ਉਹਦੀ ਦ੍ਰਿਸ਼ਟੀ ਹਟ ਗਈ, ਪੰਡਿਤ ਤੇ ਮੁਗਧਾਰੀ, ਮੁਗਧਾਰੀ ਦਾ ਅਰਥ ਹੈ ਬੜੇ ਸਿਆਣੇ ਪੰਡਿਤ ਨੂੰ ਉਹ ਮੂਰਖ ਬਣਾ ਦਿੰਦਾ ਹੈ। ਲੋਕ ਵੀ ਕਹਿੰਦੇ ਨੇ ਵੀ ਪਹਿਲਾਂ ਤੇ ਇਹ ਕਹਿੰਦਾ ਸੀ, ਹੁਣ ਬਾਅਦ ਵਿਚ ਉਹਨੂੰ ਖੰਡਨ ਕਰਨ ਲੱਗ ਗਿਆ ਔਰ ਐਸਾ ਉਲਝਾਇਆ ਕਿ ਉਹਦੇ ਵਿਚੋਂ ਨਿਕਲ ਨਹੀਂ ਸਕਦਾ। ਇਹ ਉਹਦੀ ਬਰਕਤ, ਉਹਦੀ ਸ਼ਕਤੀ ਹੈ। ਇਸ ਲਈ ਸਤਿਗੁਰੂ ਬਾਣੀ ਵਿਚ ਇਕ ਬਚਨ ਕਹਿੰਦੇ ਨੇ, ਪੰਡਿਤ ਰੋਵੈ ਗਿਆਨ ਗਵਾਏ। ਸਿਆਣੇ ਸਿਆਣੇ ਲੋਕ ਵੀ ਡਰਦੇ ਰਹਿੰਦੇ ਨੇ, ਜਿਵੇਂ ਬਿਜਨਸ ਦੇ ਵਿਚ ਲੋਕ, ਜਿਵੇਂ ਘਰਾਂ ਦੇ ਵਿਚ, ਬਰਾਦਰੀ ਦੇ ਵਿਚ, ਰਾਜਨੀਤੀ ਵਿਚ ਲੋਕ ਇਕ ਦੂਜੇ ਤੋਂ ਡਰਦੇ ਨੇ ਨਾ, ਬਈ ਇਹ ਦੂਸਰਾ ਆ ਗਿਆ ਤੇ ਹੁਣ ਕਿਵੇਂ ਗੜਬੜ ਨਾ ਹੋ ਜਾਏ ਕੋਈ। ਤੇ ਤੁਸੀਂ ਖਿਆਲ ਕਰਨਾ, ਇਸ ਦੁਨੀਆਂ ਵਿਚ ਵੀ ਜਿਹੜੀ ਦੁਨੀਆਂ ਇਲਮ ਦੀ ਹੈ, ਆ ਬਾਹਰਲੇ ਗਿਆਨ ਦੀ, ਅੰਦਰਲੇ ਦੀ ਗੱਲ ਨਹੀਂ ਹੋ ਰਹੀ। ਉਸ ਗਿਆਨ ਵਿਚ ਕਿਸੇ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿ ਮੇਰਾ ਗਿਆਨ ਕਿਤੇ ਦੂਸਰੇ ਨਾਲੋਂ ਘੱਟ ਨਾ ਜਾਏ, ਕਿਉਂਕਿ ਉਹ ਘੱਟਦਾ ਵੱਧਦਾ ਹੈ ਹੀ ਨਹੀਂ। ਨਾ ਘਾਟ ਹੈ, ਨਾ ਵਾਧ ਹੈ, ਨਾ ਘਾਟ ਵਾਧ ਹੋਤ ਹੈ, ਉਹਦੇ ਵਿਚ ਕੋਈ ਘਾਟਾ ਵਾਧਾ ਨਹੀਂ ਆਉਂਦਾ। ਔਰ ਜੇ ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਦਾ ਗਿਆਨ ਕਿਤੇ ਆ ਜਾਏ ਤੇ ਬੇਚਿੰਤਾਈ, ਨਾ ਅੱਗੇ ਲੰਘਣ ਦਾ ਖਤਰਾ, ਨਾ ਪਿੱਛੇ ਰਹਿਣ ਦਾ ਖਤਰਾ, ਕਿਉਂਕਿ ਥਾਂ ਹੀ ਆਖਰੀ ਆ ਗਈ, ਉਹਦੇ ਤੋਂ ਅੱਗੇ ਕੋਈ ਥਾਂ ਹੀ ਨਹੀਂ ਹੈ, ਉਥੇ ਕੋਈ ਚਿੰਤਾ ਨਹੀਂ ਹੈ। ਪਰ ਦੂਸਰਾ ਗਿਆਨ ਜਿਹਨੂੰ ਛਪੜੀ ਦਾ ਗਿਆਨ ਕਿਹਾ ਗਿਆ, ਭਾਵ ਥੋੜਾ ਜਿਹਾ ਪਾਣੀ, ਉਹਦੀ ਤੇ ਚਿੰਤਾ ਬਣੀ ਹੋਈ ਰਹਿੰਦੀ ਕਿਤੇ ਧੁੱਪ ਤੇ ਹਵਾ ਇਹਨੂੰ ਸੁਕਾ ਨਾ ਜਾਏ, ਇਹਨੂੰ ਜਾਨਵਰ ਨਾ ਪੀ ਜਾਣ, ਇਹ ਗਿਆਨ ਕਿਤੇ ਖਤਮ ਨਾ ਹੋ ਜਾਏ। ਪਰ ਇਹ ਦੂਸਰਾ ਗਿਆਨ ਜਿਹੜਾ ਖੂਹ ਵਰਗਾ ਹੈ, ਗੁਰੂ ਦਾ ਗਿਆਨ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਹੈ, ਉਪਜੇ ਉਹ ਨਿਰਮਲ ਗਿਆਨ। ਮਾਤਾ ਜੀ ਨੇ ਪੁੱਛਿਆ ਸੀ ਕਿ ਬੇਟਾ ਤੁਸੀਂ ਉੱਠਦੇ ਨਹੀਂ, ਕੋਈ ਹੀਲਾ ਵਸੀਲਾ ਕਰੋ, ਕੋਈ ਸਿੱਖ ਲਓ ਚਾਰ ਗੱਲਾਂ ਕਰਨੀਆਂ, ਤੁਸੀਂ ਗੁਰੂ ਕੇ ਪੁੱਤਰ ਹੋ, ਆ ਲੋਕ ਵੀ ਤੇ ਤਾਂ ਹੀ ਚਾਰ ਪੈਸੇ ਦੇਣਗੇ ਨਾ ਜੇ ਚਾਰ ਗੱਲਾਂ ਤੁਹਾਨੂੰ ਆਉਣਗੀਆਂ। ਉਹਨਾਂ ਦੀ ਕੁਦਰਤੀ ਤੌਰ ਤੇ ਮਾਂ ਦੀ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ, ਮਾਈ ਮੈਂ ਧਨ ਪਾਇਓ ਹਰ ਨਾਮ, ਮੈਨੂੰ ਉਹ ਧਨ ਲੱਭਾ ਹੈ ਜਿਹਦਾ ਇੱਕ ਸਿੱਕਾ ਮੈਂ ਚਲਾ ਦਿਆਂ ਨਾ ਤੇ ਸਾਰੀ ਦੁਨੀਆਂ ਦਾ ਧਨ ਇੱਥੇ ਢੇਰ ਬਣ ਕੇ ਲੱਗ ਜਾਏਗਾ, ਇੱਕੋ ਹੀ ਸਿੱਕਾ ਬਸ, ਜ਼ਿਆਦਾ ਨਹੀਂ ਹੈ। ਮੈਂ ਧਨ ਪਾਇਓ ਹਰ ਨਾਮ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦਾ ਸਦਾ ਵਸਾਏ। ਜਿਹੜਾ ਇੱਕ ਮੈਨੂੰ ਸਿੱਕਾ ਦਿੱਤਾ ਨਾ, ਧਨ ਦਿੱਤਾ ਮੇਰੇ ਵਾਹਿਗੁਰੂ ਨੇ, ਮੈਂ ਉਹਨੂੰ ਚਲਾਉਣਾ ਨਹੀਂ, ਕਿਉਂਕਿ ਮੈਨੂੰ ਪਤਾ ਹੈ ਉਹ ਧਨ ਕਿਵੇਂ ਦਾ ਹੈ। ਔਰ ਇਸ ਤਰ੍ਹਾਂ ਹੋਇਆ ਵੀ, ਗੁਰੂ ਤੇਗ ਬਹਾਦਰ ਸਾਹਿਬ ਕੋਲ ਇੰਨੇ ਧਨ ਆ ਗਿਆ, ਇੰਨੀ ਲੋਕ ਇਕੱਠੇ ਹੋ ਗਏ ਵੀ ਜਦੋਂ ਉਨ੍ਹਾਂ ਨੇ ਮਾਲਵੇ ਦੀ ਯਾਤਰਾ ਕੀਤੀ ਸੀ, ਇਤਿਹਾਸ ਕਹਿੰਦਾ 20-25 ਹਜ਼ਾਰ ਬੰਦਾ ਉਨ੍ਹਾਂ ਦੇ ਨਾਲ ਤੁਰਦਾ ਸੀ। ਮਾਲਵੇ ਦੀ ਯਾਤਰਾ ਕੀਤੀ, ਪ੍ਰਚਾਰ ਕੀਤਾ, ਸਾਰੇ ਫਿਰਕਿਆਂ ਦੇ ਫਕੀਰ, ਸਾਰੀ ਤਰ੍ਹਾਂ ਦੇ ਲੋਕ, ਜਿੱਥੇ ਜਾਣਾ ਉਥੇ ਥਾਂ ਨਹੀਂ ਲੱਭਣੀ, ਇਹ ਲੋਕ ਇਕੱਠੇ ਹੋ ਗਏ ਤੇ ਸਤਿਗੁਰਾਂ ਨੇ ਫਿਰ ਉਹ ਗੱਲ ਯਾਦ ਕੀਤੀ ਕਿਉਂਕਿ ਆਮ ਸੰਸਾਰੀ ਮਨ ਤਾਂ ਇਸ ਤਰ੍ਹਾਂ ਹੀ ਕਹਿੰਦਾ ਬਈ ਇਹ ਕਿਵੇਂ ਕਾਮਯਾਬ ਹੋਵੇਗਾ ਜੀਵਨ ਵਿੱਚ। ਸਤਿਗੁਰਾਂ ਨੇ, ਕਿਉਂਕਿ ਮਾਤਾ ਨੇ ਕਿਹਾ ਸੀ ਇਸ ਲਈ ਉਨ੍ਹਾਂ ਦੇ ਸੰਬੰਧਿਤ ਸ਼ਬਦ ਉਚਾਰਨ ਕੀਤਾ, ਮਾਈ ਮੈਂ ਧਨ ਪਾਇਓ ਹਰ ਨਾਮ, ਮੈਂ ਤੈਨੂੰ ਇਸ ਧਨ ਬਾਰੇ ਦੱਸਾਂ, ਦੁਨੀਆਂ ਦਾ ਧਨ ਜਿਉਂ ਜਿਉਂ ਵੱਧਦਾ ਤਿਉਂ ਤਿਉਂ ਮਨ ਦੌੜਦਾ ਹੈ, ਤੇ ਇਹ ਧਨ ਨਾਮ ਦਾ ਜਿਉਂ ਜਿਉਂ ਵੱਧਦਾ ਤਿਉਂ ਤਿਉਂ ਮਨ ਟਿਕਦਾ ਜਾਂਦਾ ਹੈ। ਇਨ੍ਹਾਂ ਦੋਵਾਂ ਤਰ੍ਹਾਂ ਦੀ ਧਨ ਦੇ ਵਿਚ, ਸ਼ਕਤੀ ਦੇ ਵਿਚ ਇਹ ਬੜਾ ਵੱਡਾ ਫਰਕ ਹੈ। ਉਸ ਧਨ ਦੇ ਨਾਲ ਮਨ ਖਿੰਡਦਾ ਹੈ, ਮਨ ਚੰਚਲ ਹੁੰਦਾ, ਮਨ ਦੌੜੇਗਾ, ਔਰ ਉਸ ਧਨ ਸੰਸਾਰ ਦੇ ਧਨ ਦਾ ਇਹ ਵਿਗਿਆਨ ਹੈ ਕਿ ਜਿਹਦੇ ਕੋਲ ਸੌ ਆ ਜਾਏ ਉਹ ਅੱਗੇ ਵਧਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਜਿਹੜਾ ਧਨ ਹੈ, ਤੇ ਤੁਹਾਨੂੰ ਪਤਾ ਹੈ ਜਿਹੜੀ ਚੀਜ਼ ਦੇ ਨਾਲ ਇਹ ਲਫ਼ਜ਼ ਜੁੜ ਜਾਏ ਨਾ, ਮੈਲਾ ਜਾਂ ਨਿਰਮਲ, ਆਪਾਂ ਜਿਹੜੀ ਚੀਜ਼ ਨੂੰ ਕਹੀਏ ਬੜੀ ਸਾਫ਼ ਹੈ, ਬੜੀ ਧੁੱਪੀ ਹੋਈ ਹੈ, ਇਹ ਗੱਲ ਪ੍ਰਤੱਖ ਹੈ ਵੀ ਉਹ ਮੈਲੀ ਵੀ ਹੋ ਸਕਦੀ ਹੈ। ਪਹਿਲਾਂ ਉਹ ਮੈਲੀ ਸੀ ਤਾਂ ਹੀ ਸਾਫ਼ ਹੋਈ ਨਾ। ਇੱਥੇ ਨਿਰਮਲ ਗਿਆਨ ਦਾ ਅਰਥ ਹੈ ਉਹ ਗਿਆਨ, ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ, ਇਹ ਤੇ ਮਨੁੱਖ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਜਿਹੜੀ ਚੀਜ਼ ਨੂੰ ਧਰਮ ਨੂੰ ਕਮਾ ਰਿਹਾ ਉਹ ਆਪਣੀ ਮੈਲ ਵੀ ਨਾਲੋਂ ਕੱਢ ਰਿਹਾ ਕਿ ਨਹੀਂ, ਨਹੀਂ ਤੇ ਉਹ ਸਾਰੇ ਚੀਜ਼ਾਂ ਨੂੰ ਮੈਲਾ ਕਰ ਦੇਗਾ, ਹਰ ਇੱਕ ਚੀਜ਼ ਨੂੰ ਮੈਲੀ ਕਰਕੇ ਰੱਖ ਦੇਗਾ। ਗਿਆਨ ਜਿਹੜਾ ਹੈ ਬਾਹਰੋਂ ਜਿਹੜਾ ਇਕੱਠਾ ਕੀਤਾ ਹੋਇਆ ਉਹਦੇ ਵਿੱਚ ਮੈਲ ਪੈ ਜਾਂਦੀ, ਜਿਹੜਾ ਦਿਮਾਗ ਦਾ ਗਿਆਨ ਹੈ ਕੇਵਲ, ਜਿਹੜੀ ਚੀਜ਼ ਸਿਮਰਤੀ ਦਾ ਹਿੱਸਾ ਹੈ, ਦਿਮਾਗ ਦਾ ਇੱਕ ਹਿੱਸਾ ਜਿਹਨੂੰ ਸਿਮਰਤੀ ਕਹਿੰਦੇ, ਯਾਦਾਸ਼ਤ, ਜੋ ਯਾਦਾਸ਼ਤ ਨੂੰ ਆਪਣੇ ਅੰਦਰ ਸਟੋਰ ਬਣਾ ਕੇ ਰੱਖਦੀ। ਪਰ ਇਹ ਗਿਆਨ ਜਿਹੜਾ ਨਵਾਂ ਨਵਾਂ ਤਾਜ਼ਾ ਗਿਆਨ, ਜਿਹਨੂੰ ਲਾਈਵ ਟੈਲੀਕਾਸਟ ਸ਼ਬਦ ਵਰਤਿਆ ਗਿਆ ਨਾਲੋਂ ਨਾਲ ਪ੍ਰਸਾਰਣ, ਇਹ ਗਿਆਨ ਸਿਮਰਤੀ ਵਿੱਚੋਂ ਨਹੀਂ ਆਉਂਦਾ। ਇਹ ਗੱਲ ਠੀਕ ਹੈ ਕਿ ਸਿਮਰਤੀਆਂ ਦੇ ਗਿਆਨ, ਯਾਦਾਸ਼ਤ ਦੇ ਵਿੱਚ ਪਿਆ ਹੋਇਆ ਸਟੋਰ ਸਬਜੈਕਟ, ਉਹ ਮਨੁੱਖ ਨੂੰ ਬੜੀ ਖਿੱਚ ਪਾਉਂਦੇ ਨੇ, ਉਹਨੂੰ ਬੜਾ ਅੰਦੋਲਿਤ ਕਰਦੇ ਨੇ, ਬੜੇ ਪ੍ਰਭਾਵ ਪੈਂਦੇ ਨੇ, ਸਬਜੈਕਟ ਬਣ ਸਕਦੇ ਨੇ ਧਰਮ ਦੇ। ਪਰ ਸਬਜੈਕਟ ਜਿੰਨੇ ਹੋਣਗੇ ਧਰਮ ਦੀ ਵਿਆਖਿਆ ਦੇ, ਸਾਰੇ ਸਿਮਰਤੀ ਵਿੱਚੋਂ ਆਉਣਗੇ, ਉਹ ਹਿਰਦੇ ਵਿੱਚੋਂ ਪੈਦਾ ਨਹੀਂ ਹੋਣਗੇ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਮੈਂ ਬੇਨਤੀ ਕਰ ਰਿਹਾ ਸਾਂ, ਪ੍ਰਭੂ ਦੀ ਸ਼ਕਤੀ, ਸਿਵ ਸ਼ਕਤ ਆਪ ਉਪਾਏ ਕੈ ਕਰਤਾ, ਵਾਹਿਗੁਰੂ ਦੀ ਸ਼ਕਤੀ ਸਾਰੇ ਸੰਸਾਰ ਵਿੱਚ ਪਸਰ ਰਹੀ ਹੈ, ਉਹ ਆਪਣੀ ਤਾਕਤ ਨੂੰ ਵਰਤ ਰਿਹਾ ਸ਼ਬਦ ਦੇ ਰਾਹੀਂ, ਹੁਕਮ ਦੇ ਰਾਹੀਂ। ਤੇ ਸਤਿਗੁਰੂ ਕਹਿੰਦੇ ਨੇ ਕਿ ਉਹਦੀ ਸ਼ਕਤੀ ਬੜੀ ਅਸੀਮ ਹੈ, ਬੜੀ ਬੇਅੰਤ ਹੈ, ਉਹ ਕੁਝ ਦਾ ਕੁਝ ਵੀ ਕਰ ਸਕਦਾ, ਤੇ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਇਸ ਤਰ੍ਹਾਂ ਉਹ ਕਿਸੇ ਨੂੰ ਵੀ ਤਬਦੀਲ ਕਰ ਦਿੰਦਾ ਆਪਣੀ ਤਾਕਤ ਦੇ ਨਾਲ, ਉਹਨੂੰ ਬਦਲ ਦਿੰਦਾ ਹੈ। ਇਸ ਲਈ ਅੱਜ ਦੇ ਸ਼ਬਦ ਵਿਚ ਸਤਿਗੁਰੂ ਨੇ ਕਿਹਾ, ਹੁਕਮ ਦੇ ਰਾਹੀਂ ਸਾਰਾ ਸੰਸਾਰ ਚੱਲ ਰਿਹਾ ਹੈ, ਹੁਕਮੀ ਹੋਵਨ ਆਕਾਰ। ਤੇ ਜੇ ਇਹ ਚੀਜ਼ ਸਾਡੀ ਥੋੜੀ ਜਿਹੀ ਆਪਾਂ ਮੰਨ ਲਈਏ ਵੀ ਸਾਨੂੰ ਉਹਦਾ ਹੁਕਮ ਚਲਾ ਰਿਹਾ, ਫਿਰ ਸਾਡੇ ਮਨ ਦੇ ਵਿਚੋਂ ਚਿੰਤਾਵਾਂ, ਦੁੱਖ, ਜ਼ਿੰਦਗੀ ਹੋਰ ਤਰ੍ਹਾਂ ਦੀ ਹੋ ਜਾਏਗੀ। ਇਉਂ ਲੱਗੇਗਾ ਕਿ ਸਾਡੇ ਚੌਵਾਂ ਪਾਸੇ ਕੋਈ ਸਾਡੀ ਰਖਵਾਲੀ ਕਰ ਰਿਹਾ ਹੈ, ਸਾਡੇ ਜੀਵਨ ਨੂੰ ਕੋਈ ਵੇਖ ਰਿਹਾ, ਸਾਡੇ ਸਰੀਰ ਨੂੰ ਵੀ ਕੋਈ ਚਲਾ ਰਿਹਾ, ਸਾਡੇ ਕਾਰੋਬਾਰ ਨੂੰ ਵੀ ਕੋਈ ਚਲਾ ਰਿਹਾ ਹੈ। ਇਸ ਅਵਸਥਾ ਦੇ ਵਿਚ ਹੀ ਬੇਪਰਵਾਹ ਲੋਕ ਪੈਦਾ ਹੋਏ, ਜਿਨ੍ਹਾਂ ਨੇ ਉਹਦੇ ਹੁਕਮ ਨੂੰ ਵੇਖ ਲਿਆ ਵੀ ਮੈਨੂੰ ਉਹ ਚਲਾ ਰਿਹਾ ਹੈ, ਜਿਨ੍ਹੇ ਆਪਣੀ ਵਾਗਡੋਰ ਉਸ ਵਾਹਿਗੁਰੂ ਦੇ ਹੱਥ ਦੇ ਵਿਚ ਦੇ ਦਿੱਤੀ, ਸਾਰਾ ਜੀਵਨ ਉਹਨੂੰ ਸੌਂਪ ਦਿੱਤਾ, ਉਹਦੇ ਜੀਵਨ ਵਿਚੋਂ ਚਿੰਤਾ ਖੰਭ ਲਾ ਕੇ ਉੱਡ ਗਈ, ਕਿਉਂਕਿ ਸਭ ਕੁਝ ਉਹ ਕਰ ਰਿਹਾ। ਤੇ ਦੂਸਰਾ ਲਫ਼ਜ਼ ਉਹ ਭਾਣੇ ਵਿਚ ਜਾਣਾ ਸਿੱਖ ਲੈਂਦਾ। ਗੁਰੂ ਅਰਜਨ ਦੇਵ ਜੀ ਦੇ ਉੱਤੇ ਇੱਕ ਸ਼ਾਹੀ ਜਰਨੈਲ ਨੇ ਹਮਲਾ ਕਰਨ ਦਾ ਯਤਨ ਕੀਤਾ, ਤੇ ਗੁਰੂ ਅਰਜਨ ਦੇਵ ਜੀ ਨੇ ਉੱਥੇ ਇਸ ਹੁਕਮ ਦੀ ਵਿਆਖਿਆ ਕੀਤੀ। ਇਹ ਸੁਲਹੀ ਖਾਨ ਜਿਹੜਾ ਚੜ ਕੇ ਆਇਆ ਗੁਰੂ ਅਰਜਨ ਦੇਵ ਜੀ ਦਾ ਅਸਬਾਬ ਉਹਨਾਂ ਨੂੰ ਖਤਮ ਕਰਨ ਵਾਸਤੇ, ਤੇ ਗੁਰੂ ਕੇ ਸਿੱਖਾਂ ਨੇ ਕਿਹਾ, ਮਹਾਰਾਜ ਕੋਈ ਉਪਰਾਲਾ ਕਰਨਾ ਚਾਹੀਦਾ। ਕਿਸੇ ਨੇ ਕਿਹਾ ਕਿ ਇੱਕ ਚਿੱਠੀ ਲਿਖ ਕੇ ਉਹਦੇ ਤੱਕ ਭੇਜਣੀ ਕਰੀਏ, ਉਸ ਚਿੱਠੀ ਦੇ ਰਾਹੀਂ, ਉਸ ਪਰਵਾਨੇ ਦੇ ਰਾਹੀਂ ਕੋਈ ਬੇਨਤੀ ਕੀਤੀ ਜਾਏ ਵੀ ਸਾਡਾ ਗੁਨਾਹ ਕੋਈ ਨਹੀਂ ਹੈ। ਦੂਸਰੇ ਨੇ ਕਿਹਾ ਕਿ 2-4-10 ਬੰਦੇ ਇਕੱਠੇ ਹੋ ਕੇ ਸੁਲਹੀ ਖਾਨ ਨੂੰ ਮਿਲੀਏ, ਬਾਦਸ਼ਾਹ ਨੂੰ ਮਿਲੀਏ, ਵੀ ਸਾਡਾ ਕੀ ਗੁਨਾਹ ਹੈ, ਸਾਡੇ ਉੱਤੇ ਫੌਜ ਚੜਾਈ ਜਾ ਰਹੀ ਹੈ। ਤੀਜਿਆਂ ਨੇ ਕਿਹਾ ਵੀ ਮਹਾਰਾਜ ਸਾਨੂੰ ਕੋਈ ਹੋਰ ਉਪਰਾਲਾ ਕਰਨਾ ਚਾਹੀਦਾ ਹੈ। ਇੱਥੇ ਮੈਂ ਗੁਰਮਤ ਦਾ ਸਿਧਾਂਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਬਈ ਜਦੋਂ ਇੱਕ ਪਾਸੇ ਪੰਜਵੇਂ ਜਾਮੇ ਵਿਚ ਗੁਰੂ ਅਰਜਨ ਦੇਵ ਕਹਿ ਰਹੇ ਨੇ ਨਾ ਮੈਂ ਚਿੱਠੀ ਲਿਖ ਕੇ ਭੇਜਣੀ ਹੈ, ਨਾ ਮੈਂ ਚਾਰ ਆਦਮੀ ਭੇਜਣੇ ਨੇ ਤੇ ਨਾ ਮੈਂ ਕੋਈ ਹੋਰ ਉਪਾਅ ਕਰਨਾ ਹੈ। ਖਿਆਲ ਕਰਨਾ, ਦਸਵੇਂ ਜਾਮੇ ਵਿਚ ਉਸੇ ਗੁਰੂ ਨੇ ਦਸਵੇਂ ਸਰੀਰ ਦੇ ਵਿਚ ਚਿੱਠੀ ਲਿਖ ਕੇ ਵੀ ਭੇਜੀ ਔਰੰਗਜ਼ੇਬ ਦੇ ਕੋਲ ਜ਼ਫਰਨਾਮਾ। ਉਹਦੇ ਕੀ ਕਾਰਨ ਸਨ? ਉਪਾਅ ਵੀ ਕੀਤਾ, ਸ਼ਸਤਰ ਵੀ ਪਕੜੇ, ਜੰਗ ਕੀਤੀ, ਲੜਾਈ ਕੀਤੀ, ਇਹਦੇ ਵਿਚ ਅੰਤਰ ਕੀ ਏ? ਤੇ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹਾ, ਕਹਿਣ ਲੱਗੇ ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੋ। ਪੱਤਰੀ ਦਾ ਅਰਥ ਹੁੰਦਾ ਚਿੱਠੀ। ਪਹਿਲਾ ਸਲਾਹ ਇਹ ਕੀਤੀ ਗਈ ਗੁਰੂ ਕੇ ਸਿੱਖਾਂ ਵੱਲੋਂ, ਇਹ ਗੁਰਬਾਣੀ ਦਾ ਸ਼ਬਦ ਹੈ, ਪਹਿਲੀ ਸਲਾਹ ਕੀਤੀ ਗਈ ਕਿ ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੋ, ਦੋ ਚਾਰ ਬੰਦੇ ਭੇਜੀਏ, ਤ੍ਰਿਤੀਆ ਮਤਾ ਤੀਜੀ ਸਲਾਹ ਹੋਈ ਵੀ ਕਿਛ ਕਰੋ ਉਪਾਇਆ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਸਭ ਕਿਛ ਛੋੜ ਇੱਕ ਤੂੰ ਹੀ ਧਿਆਇਆ, ਮੈਂ ਇਨ੍ਹਾਂ ਤਿੰਨਾਂ ਨੂੰ ਨਹੀਂ ਵਰਤਿਆ, ਰੱਬ ਨੂੰ ਯਾਦ ਕੀਤਾ, ਇਨ੍ਹਾਂ ਨੂੰ ਛੱਡ ਕੇ ਟੇਕ ਉਹਦੀ ਲੈ ਲਈ, ਸਹਾਰਾ ਉਹਨੂੰ ਲਿਆ। ਤੇ ਫਿਰ ਕੀ ਹੋਇਆ, ਉਹ ਜਿਹੜਾ ਸੁਲਹੀ ਖਾਂ ਸੀ ਉਹ ਰਸਤੇ ਵਿਚ ਆਇਆ ਸੁਮੇਧ ਫੌਜ, ਰਾਹ ਵਿਚ ਵੱਡਾ ਭਰਾ ਪ੍ਰਿਥੀ ਚੰਦ ਮਿਲਿਆ, ਉਹਨੂੰ ਆਪਣਾ ਭੱਠਾ ਦਿਖਾਉਣ ਵਾਸਤੇ ਲੈ ਕੇ ਗਿਆ। ਉਹ ਭੱਠੇ ਤੇ ਚੜਿਆ ਤੇ ਸੁਮੇਧ ਘੋੜੇ ਭੱਠੇ ਵਿਚ ਸੜ ਕੇ ਮਰ ਗਿਆ। ਇਹ ਵੀ ਗੁਰਬਾਣੀ ਦੇ ਵਿਚ ਬਚਨ ਆਉਂਦਾ, ਸਤਿਗੁਰੂ ਬਚਨ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਨਾਰਾਇਣ ਨੇ ਸਾਨੂੰ ਸੁਲਹੀ ਖਾਣ ਤੋਂ ਬਚਾ ਲਿਆ। ਸੁਲਹੀ ਕਾ ਹੱਥ ਕਹੀ ਨਾ ਪਹੁੰਚੈ, ਉਹਦਾ ਹੱਥ ਸਾਡੇ ਤੱਕ ਆਇਆ ਹੀ ਨਹੀਂ। ਔਰ ਦੂਸਰੀ ਗੱਲ ਹੋਈ, ਕਹਿਣ ਲੱਗੇ ਸੁਲਹੀ ਹੋਏ ਮੁਆ ਨਾ ਪਾਕ, ਕਿਉਂਕਿ ਮੁਸਲਮਾਨ ਮਤ ਦੇ ਵਿਚ ਮੰਨਿਆ ਜਾਂਦਾ ਜਿਹੜਾ ਮਨੁੱਖ ਮਰਨ ਤੋਂ ਬਾਅਦ ਅੱਗ ਵਿਚ ਸੜ ਜਾਏ ਉਹ ਅਪਵਿੱਤਰ ਹੋ ਜਾਂਦਾ, ਪਰ ਸੁਲਹੀ ਜਿਉਂਦਾ ਹੀ ਅੱਗ ਦੇ ਵਿਚ ਸੜ ਕੇ ਮਰ ਗਿਆ। ਇੱਥੇ ਕੋਈ ਉਪਾਅ ਨਹੀਂ ਕਰ ਰਿਹਾ ਗੁਰੂ ਸਾਹਿਬ, ਇੱਕ ਦਸ਼ਾ ਹੈ ਧਰਮ ਦੀ, ਇੱਕ ਹਿੱਸਾ ਹੈ। ਇਹਦਾ ਅਰਥ ਇਹ ਨਹੀਂ ਕਿ ਮਨੁੱਖ ਨੇ ਆਪਣੇ ਜੀਵਨ ਦੇ ਵਿਚ ਕੋਈ ਯਤਨ ਉਪਰਾਲਾ ਨਹੀਂ ਕਰਨਾ। ਵੱਖਰੇ ਵੱਖਰੇ ਪਾਤਸ਼ਾਹੀਆਂ ਨੇ ਵੱਖਰੇ ਵੱਖਰੇ ਸਰੀਰਾਂ ਦੇ ਅੰਦਰ ਕਈ ਤਰ੍ਹਾਂ ਦੇ ਉਪਦੇਸ਼ ਦੇ ਕੇ ਉਨ੍ਹਾਂ ਸਾਰਿਆਂ ਨੂੰ ਇਕ ਥਾਂ ਤੇ ਇਕੱਠਾ ਕਰ ਦਿੱਤਾ, ਜਿਹਨੂੰ ਕਿਹਾ ਖਾਲਸਾ। ਦਸਵੇਂ ਜਾਮੇ ਤੱਕ ਨਾ ਇੱਥੇ ਸੰਪੂਰਨਤਾ ਨਹੀਂ ਸੀ ਹੋਈ। ਤੁਸੀਂ ਜਾਣਦੇ ਹੋ ਵੀ ਗੁਰੂ ਅਰਜਨ ਦੇਵ ਜੀ ਨੇ ਸਿਧਾਂਤ ਦਿੱਤਾ ਤੇ ਇੱਥੇ ਇਹ ਮਨ ਵਿਚ ਗੱਲ ਆਏਗੀ ਵੀ ਹੁਣ ਅਸੀਂ ਰੱਬ ਤੇ ਛੱਡ ਕੇ ਜੀਵੀਏ ਜਾਂ ਆਪ ਪ੍ਰਬੰਧ ਕਰੀਏ ਜੀਵਨ ਦਾ, ਉਹਦੇ ਭਾਣੇ ਦੇ ਅਨੁਸਾਰ ਚੱਲੀਏ ਜਾਂ ਅਸੀਂ ਆਪ ਜ਼ੋਰ ਲਾਈਏ। ਇਥੋਂ ਤੱਕ ਸੰਪੂਰਨਤਾ ਨਹੀਂ ਸੀ ਆਈ। ਇੱਥੇ ਇੱਕ ਸਿਧਾਂਤ ਦਿੱਤਾ ਗੁਰੂ ਨੇ ਕਿ ਤੂੰ ਇਸ ਤਰ੍ਹਾਂ ਜਿਉ, ਉਹਦੇ ਉੱਤੇ ਟੇਕ ਰੱਖ ਕੇ, ਉਹਦੇ ਉੱਤੇ ਸਾਰਾ ਕੁਝ ਸੌਂਪ ਕੇ, ਵਾਹਿਗੁਰੂ ਤੇਰੀ ਰਾਖੀ ਕਰੇਗਾ, ਤੇਰੇ ਜੀਵਨ ਦੇ ਵਿਚ ਤੈਨੂੰ ਹੱਥ ਦੇ ਕੇ ਰੱਖੇਗਾ। ਪਰ ਜੇ ਇਹ ਸਭ ਕੁਝ ਹੋਣ ਦੇ ਬਾਵਜੂਦ ਹੋਰ ਵਧੀਕੀ ਅੱਗੇ ਵਧੀ ਗਈ, ਅੱਗੇ ਚੱਲ ਗਿਆ ਸਭ ਕੁਝ, ਉਹਦੇ ਤੋਂ ਬਾਅਦ ਤੂੰ ਸ਼ਸਤਰ ਫੜਨ ਦੀ ਗੱਲ ਸ਼ੁਰੂ ਕਰੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ ਜਦੋਂ ਸਰਕਾਰ ਵੱਲੋਂ ਬੜੀ ਸਖਤੀ ਕੀਤੀ ਗਈ ਤੇ ਗੁਰਸਿੱਖਾਂ ਨੇ ਕਿਹਾ, ਕਿਉਂਕਿ ਗੁਰੂ ਅਰਜਨ ਦੇਵ ਜੀ ਆਪ ਬੜੇ ਚੰਗੇ ਘੋੜ ਸਵਾਰ ਸਨ, ਨੇਜੇਬਾਜ ਸਨ, ਸ਼ਸਤਰ ਚਲਾ ਲੈਂਦੇ ਸਨ, ਬੜੇ ਨਿਪੁੰਨ ਸਨ ਸ਼ਸਤਰ ਵਿਦਿਆ ਵਿਚ, ਤੇ ਗੁਰਸਿੱਖਾਂ ਨੇ ਸਲਾਹ ਵੀ ਕੀਤੀ ਮਹਾਰਾਜ ਆਪਾਂ ਕੋਈ ਆਪਣੀ ਫੌਜ ਬਣਾ ਲਈਏ, ਪ੍ਰਬੰਧ ਕਰੀਏ। ਤੇ ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਹਥਿਆਰ ਤਾਂ ਪਕੜਨੇ ਹਨ ਪਰ ਹਰਗੋਬਿੰਦ ਦੇ ਰੂਪ ਅੰਦਰ। ਇਹ ਗੁਰੂ ਦੀ ਖੇਡ ਹੈ ਨਾ। ਸਤਿਗੁਰੂ ਨੇ ਜਵਾਬ ਦਿੱਤਾ, ਹਥਿਆਰ ਤਾਂ ਪਕੜਨੇ ਹਨ ਪਰ ਹਰਗੋਬਿੰਦ ਦੇ ਰੂਪ ਵਿਚ ਅਜੇ ਨਹੀਂ, ਅਜੇ ਮੇਰਾ ਹੋਰ ਪੀਰੀਅਡ ਚੱਲ ਰਿਹਾ ਹੈ। ਇੱਥੇ ਸਮਝਣ ਵਾਸਤੇ ਇਹ ਵੇਖਣਾ ਪਏਗਾ। ਕਈ ਲੋਕ ਇਹ ਕਹਿੰਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਦਸ ਪਾਤਸ਼ਾਹੀਆਂ ਦੀ ਜੋਤ ਕਹਿੰਦੇ ਹੋ ਤੇ ਦਸ ਪਾਤਸ਼ਾਹੀਆਂ ਦੀ ਬਾਣੀ ਤਾਂ ਵਿਚ ਹੈ ਨਹੀਂ, ਛੇ ਗੁਰੂਆਂ ਦੀ ਬਾਣੀ ਹੈ, ਬਾਕੀ ਚਾਰ ਦੀ ਨਹੀਂ ਹੈ। ਜਿਵੇਂ ਇਕ ਟੀਚਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਪੀਰੀਅਡ, ਕਿੰਨੀਆਂ ਘੰਟੀਆਂ ਲੈਂਦਾ, ਕਿੰਨੀਆਂ ਕਲਾਸਾਂ ਦੀਆਂ, ਤੇ ਉਹ ਸਾਰੀਆਂ ਕਲਾਸਾਂ ਦੇ ਵਿੱਚ ਇੱਕੋ ਹੀ ਸਬਜੈਕਟ ਨਹੀਂ ਪੜ੍ਹਾਈ ਜਾਂਦਾ, ਉਹਨੂੰ ਫਰਕ ਪਾਉਣਾ ਪੈਂਦਾ ਹੈ, ਉਹਦੇ ਲੈਸਨ ਤਬਦੀਲ ਹੋ ਜਾਂਦੇ ਨੇ। ਸਵੇਰ ਤੋਂ ਸ਼ਾਮ ਤੱਕ ਸਕੂਲ ਦੇ ਵਿੱਚ ਜਿਹੜੇ 6-7 ਪੀਰੀਅਡ ਹੁੰਦੇ ਨੇ ਉਹਦਾ ਸਮਾਂ ਵੰਡਿਆ ਹੁੰਦਾ, ਤੇ ਉਹਨੇ ਜਿਹੜੀ ਪਹਿਲੀ ਘੰਟੀ ਦੇ ਵਿੱਚ ਪਹਿਲੇ ਪੀਰੀਅਡ ਵਿੱਚ ਜਿਹੜਾ ਲੈਸਨ ਸਬਕ ਦਿੱਤਾ ਹੈ ਉਹ ਜ਼ਰੂਰੀ ਨਹੀਂ ਵੀ ਦੂਸਰੀ ਵਿੱਚ ਹੀ ਉਹ ਪੜਾਏ, ਉਹਨੂੰ ਪਰਤ ਕੇ ਰਿਪੀਟ ਕਰਦਾ, ਉਹ ਬਦਲ ਜਾਏਗਾ, ਟੀਚਰ ਇੱਕੋ ਹੀ ਹੈ। ਜ਼ਰੂਰੀ ਨਹੀਂ ਕਿ ਦੂਸਰੇ ਪੀਰੀਅਡ ਵਿੱਚ ਜੋ ਪੜਾ ਰਿਹਾ ਉਹ ਤੀਸਰੇ ਵਿੱਚ ਕਰੇ, ਜੋ ਪੰਜਵੇਂ ਵਿੱਚ ਪੜਾ ਰਿਹਾ ਉਹ ਛੇਵੇਂ ਵਿੱਚ ਵੀ ਉਹੀ ਕਰੇ। ਇਹ ਜ਼ਰੂਰੀ ਨਹੀਂ ਕਿ ਪੰਜਵੇਂ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੰਗ ਨਹੀਂ ਕਰਦੇ, ਛੇਵੇਂ ਵਿੱਚ ਕਰਨ ਲੱਗ ਪਏ ਤੇ ਉਹ ਗੁਰੂ ਨਾਨਕ ਦੀ ਜੋਤ ਨਹੀਂ ਹੈ, ਉਹੀ ਜੋਤ ਹੈ। ਪਰ ਉਹਦਾ ਪੀਰੀਅਡ ਬਦਲ ਗਿਆ, ਉਹਦਾ ਸਮਾਂ ਬਦਲ ਗਿਆ, ਜਦੋਂ ਸਮਾਂ ਬਦਲਿਆ ਤੇ ਕਰਮ ਵੀ ਬਦਲ ਗਏ, ਫਿਰ ਜੰਗ ਦਾ ਵਕਤ ਆ ਗਿਆ, ਫਿਰ ਬਾਣੀ ਉਚਾਰਨ ਦਾ ਸਮਾਂ ਬੰਦ ਹੋ ਗਿਆ, ਫਿਰ ਕੋਈ ਵਕਤ ਆਇਆ ਨੌਵੇਂ ਪਾਤਸ਼ਾਹ ਦੇ ਵਕਤ, ਫਿਰ ਉਹ ਬਾਣੀ ਉਚਾਰਨ ਕਰ ਦਿੱਤੀ। ਇੱਕੋ ਜੋਤ ਨੇ ਇੰਨੇ ਵੱਖਰੇ ਵੱਖਰੇ ਕੰਮ ਕਿਉਂ ਕੀਤੇ? ਕਿਉਂਕਿ ਕੁਦਰਤੀ ਤੌਰ ਹੈ, ਵੱਖਰੇ ਵੱਖਰੇ ਪੀਰੀਅਡ, ਸਮਾਂ ਵੱਖਰਾ ਸੀ। 239 ਸਾਲ ਨੂੰ ਵੰਡਿਆ 10 ਹਿੱਸਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ, 10 ਸਰੀਰਾਂ ਦੇ ਰਾਹੀਂ ਵੱਖਰੇ ਵੱਖਰੇ ਕੰਮ ਕਰਕੇ ਦਿਖਾਏ, ਤੇ ਫਿਰ ਅਖੀਰ ਦੇ ਵਿੱਚ ਉਹਨਾਂ 10 ਸਰੀਰਾਂ ਦੇ ਵਿੱਚ ਕੀਤੇ ਹੋਏ ਜਿੰਨੇ ਕੰਮ ਸਨ ਉਹਨਾਂ ਦਾ ਇੱਕ ਇੱਕ ਛੋਟਾ ਛੋਟਾ ਕੇਂਦਰ ਬਿੰਦੂ ਇਕੱਠਾ ਕਰਕੇ 239 ਸਾਲਾਂ ਦਾ, ਉਹਨਾਂ ਦਾ ਇੱਕ ਇੱਕ ਤੱਤ ਇਕੱਠਾ ਕਰਕੇ ਉਹਦਾ ਫਿਰ ਬਣਾਇਆ ਖਾਲਸਾ, ਉਹਦੇ ਵਿੱਚ ਸਾਰਾ ਕੁਝ ਪਾ ਦਿੱਤਾ, ਉਹਨੂੰ ਕਿਹਾ ਗਿਆ ਖਾਲਸਾ। ਇਸ ਲਈ ਦੋ ਜਿਹੜੇ ਲਫ਼ਜ਼ ਨੇ, ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਖਾਲਸਾ, ਤੇ ਕੁਝ ਸੱਜਣ ਵਾਰ ਵਾਰ ਪੁੱਛਦੇ ਵਾਹਿਗੁਰੂ ਸ਼ਬਦ ਦਾ ਕੀ ਅਰਥ ਹੈ, ਵਾਹਿਗੁਰੂ ਕੀ ਹੈ। ਬੜੀ ਪਿਆਰੀ ਗੱਲ ਉਹਨਾਂ ਨੇ ਕਹੀ, ਕਹਿਣ ਲੱਗੇ ਵਾਹਿਗੁਰੂ ਤੇ ਖਾਲਸਾ ਇੱਕੋ ਹੀ ਚੀਜ਼ ਹੈ, ਇਹਦੇ ਅਰਥ ਕੀ ਨੇ, ਕਾਹਦਾ ਬਣਿਆ? ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਜਿੰਨੀਆਂ ਬਰਕਤਾਂ ਨੇ, ਇਸ ਸੰਸਾਰ ਵਿੱਚ ਜਿੰਨਾ ਗਿਆਨ ਹੈ, ਤੇ ਗੁਰੂ ਸਾਹਿਬ ਦੇ 239-40 ਸਾਲ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੰਨੀ ਮਿਹਨਤ, ਜਿੰਨੀ ਕਮਾਈ, ਜਿੰਨੇ ਉਪਦੇਸ਼ ਦਿੱਤੇ ਨੇ ਗੁਰੂ ਜੋਤ ਨੇ 239 ਸਾਲਾਂ ਦੇ, ਉਹਨਾਂ ਸਾਰੇ ਉਪਦੇਸ਼ਾਂ ਦਾ ਇੱਕ ਛੋਟਾ ਛੋਟਾ ਬੀਜ ਮਾਤਰ ਇਕੱਠਾ ਕੀਤਾ ਤੇ ਉਹਦੇ ਸੁਮੇਲ ਤੋਂ ਬਣਿਆ ਵਾਹਿਗੁਰੂ ਸ਼ਬਦ ਤੇ ਖਾਲਸਾ ਸ਼ਬਦ, ਉਹਦਾ ਇਕੱਠ ਹੈ ਸਾਰਾ, ਉਹਦਾ ਮੁਜੱਸਮਾ। ਇਹ ਸਾਰੀ ਇੱਕੋ ਹੀ ਜੋਤ ਦੀ ਕਾਰਵਾਈ ਹੈ, ਇੰਨੀ ਲੰਮੀ, ਪਰ ਸਤਿਗੁਰਾਂ ਨੇ ਵੱਖਰੇ ਵੱਖਰੇ ਸਰੀਰਾਂ ਵਿੱਚ ਕਰਨੀ ਸੀ। ਇਸ ਕਰਕੇ ਕੋਈ ਮਤਭੇਦ ਨਹੀਂ ਕਿ ਕਿਹੜੇ ਗੁਰੂ ਨੇ ਬਾਣੀ ਨਹੀਂ ਉਚਾਰੀ, ਉਹ ਗੁਰੂ ਦਾ ਪੀਰੀਅਡ ਹੋਰ ਕੰਮ ਕਰਨ ਦਾ ਸੀ। ਜ਼ਰੂਰੀ ਨਹੀਂ ਕਿ ਇੱਕ ਮਨੁੱਖ ਸਵੇਰੇ ਪ੍ਰਸ਼ਾਦਾ ਛਕਦਾ, ਸਾਰਾ ਦਿਨ ਪ੍ਰਸ਼ਾਦਾ ਹੀ ਛਕੀ ਜਾਂਦਾ ਹੈ, ਫਿਰ ਕੰਮ ਵੀ ਕਰਦਾ ਹੈ, ਫਿਰ ਉਹ 12 ਘੰਟਿਆਂ ਦੇ ਵਿੱਚ ਕਿਸੇ ਨਾਲ ਗੱਲ ਵੀ ਕਰਦਾ ਹੈ, ਫਿਰ ਉਹਦੇ ਵਿੱਚ ਉਹ ਇਸ਼ਨਾਨ ਵੀ ਕਰਦਾ ਹੈ, ਉਹਦੇ ਵਿੱਚ ਕੋਈ ਅਖਬਾਰ ਵੀ ਪੜ੍ਹਦਾ ਹੈ, ਉਹਦੇ ਵਿੱਚ ਉਹ ਸੈਰ ਵੀ ਕਰਦਾ ਹੈ। ਇਹ ਨਹੀਂ ਕਿ ਇੱਕ ਮਨੁੱਖ 12 ਦੇ 12 ਘੰਟੇ ਉਹ ਭੋਜਨ ਹੀ ਛਕੀ ਜਾਏਗਾ। ਇਹ ਜ਼ਰੂਰੀ ਨਹੀਂ ਕਿ ਗੁਰੂ ਨਾਨਕ ਦੇਵ ਸਾਰੇ 10 ਸਰੀਰਾਂ ਦੇ ਵਿੱਚ ਬਾਣੀ ਹੀ ਉਚਾਰੀ ਕਰੀ ਜਾਣਗੇ, ਵੱਖਰੇ ਵੱਖਰੇ ਕੰਮ ਉਹਨਾਂ ਨੇ ਕਰਨੇ ਸਨ। ਇਸ ਕਰਕੇ ਇਹ ਭੇਦ ਸਤਿਗੁਰਾਂ ਨੇ ਇੱਕ ਸਿਧਾਂਤ ਦਿੱਤਾ ਕਿ ਤੂੰ ਵਾਹਿਗੁਰੂ ਤੇ ਛੱਡ ਕੇ ਜ਼ਿੰਦਗੀ ਨੂੰ ਜਿਉਂ, ਇਹ ਸੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ, ਇੱਕ ਹਿੱਸਾ ਸੀ ਵਿੱਚ ਪਾ ਦਿੱਤਾ ਖਾਲਸੇ ਦੇ ਇੱਕ ਬੀਜ, ਕਿ ਤੂੰ ਬੇਪਰਵਾਹ ਹੋ ਕੇ ਆਪਣੇ ਜੀਵਨ ਦੀ ਡੋਰ ਉਹਦੇ ਹੱਥ ਵਿੱਚ ਛੱਡ ਕੇ ਜਿੰਦਾ ਰਹਿ, ਉਹਦੇ ਭਾਣੇ ਨੂੰ ਪਹਿਚਾਣ, ਉਹਦੇ ਹੁਕਮ ਵਿੱਚ ਜਿਉ, ਉਹ ਜੋ ਕੁਝ ਕਰਦਾ ਠੀਕ ਕਰ ਰਿਹਾ, ਪਰ ਨਾਲ ਤੇਰੇ ਵਿੱਚ ਸਮਾਂ ਆਉਣ ਤੇ ਉਹ ਬਰਕਤ ਤੇ ਉਹ ਸ਼ਕਤੀ ਜਿਹੜੀ ਰੱਬ ਨੇ ਤਾਕਤ ਦਿੱਤੀ ਏ, ਕਿਸੇ ਸਮੇਂ ਇਸ ਤਰ੍ਹਾਂ ਦਾ ਵਕਤ ਆ ਜਾਏ ਜਦੋਂ ਤੈਨੂੰ ਆਪ ਆਪਣਾ ਪ੍ਰਬੰਧ ਕਰਨਾ ਪਏ। ਉਦੋਂ ਉਹ ਸਿਧਾਂਤ ਦਿੱਤਾ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਸੇ ਤਰ੍ਹਾਂ ਧਰਮ ਦੀ ਕਮਾਈ ਦੇ ਵਿੱਚ ਵੀ ਇਹ ਹੀ ਚੱਲਦਾ ਹੈ। ਪਹਿਲਾਂ ਸਤਿਗੁਰੂ ਕਹਿੰਦੇ ਨੇ ਤੂੰ ਮਿਹਨਤ ਕਰ, ਤੂੰ ਯਤਨ ਕਰ, ਕਰੋ ਯਤਨ ਜੇ ਹੋਏ ਮਿਹਰਬਾਨ, ਤੂੰ ਆਪਣੇ ਵੱਲੋਂ ਪ੍ਰਭੂ ਨੂੰ ਜਾਪੋ ਦਾ ਸਿਮਰਨ ਕਰ, ਉਹਨੂੰ ਖੁਸ਼ ਕਰਨ ਦਾ ਯਤਨ ਕਰ, ਪਰ ਵਿੱਚ ਜਾ ਕੇ ਕਹਿਣਗੇ ਤੇਰੇ ਕਰਨ ਨਾਲ ਕੁਝ ਨਹੀਂ ਹੋਏਗਾ, ਤੂੰ ਉਹਨੂੰ ਸੌਂਪ ਦੇ, ਉਹਦੇ ਹੁਕਮ ਦੇ ਵਿੱਚ ਤੁਰ, ਉਹਦੇ ਭਾਣੇ ਵਿੱਚ ਤੁਰ। ਇਹ ਦੋ ਚੀਜ਼ਾਂ ਜਿੱਦਣ ਸਾਨੂੰ ਸਮਝ ਵਿਚ ਆ ਗਈਆਂ ਉਦਣ ਸਿੱਖੀ ਦੀ ਸਮਝ ਆ ਜਾਏਗੀ ਬਈ ਯਤਨ ਕਿਵੇਂ ਕਰਨਾ ਹੈ ਤੇ ਯਤਨ ਕਰਕੇ ਛੱਡ ਕੇ ਕਿਵੇਂ ਜਾਣਾ ਹੈ। ਕਰਨਾ ਯਤਨ ਵੀ ਹੈ ਪਰ ਉਸ ਯਤਨ ਦਾ ਇੱਕ ਕਿਣਕਾ ਵੀ ਅੰਦਰ ਬਚਿਆ ਨਹੀਂ ਰਹਿਣਾ ਚਾਹੀਦਾ ਕਿ ਮੈਂ ਕੋਈ ਜਪ ਕਰ ਰਿਹਾ, ਮੈਂ ਕੋਈ ਤਪ ਕਰ ਰਿਹਾ, ਮੈਂ ਕੋਈ ਇਹ ਕੀਤਾ, ਇਹਦੇ ਬਦਲੇ ਵਿਚ ਮੈਨੂੰ ਕੁਝ ਮਿਲਣਾ ਚਾਹੀਦਾ। ਇਹ ਪਰਮਾਤਮਾ ਦਾ ਸੁਭਾਅ ਹੀ ਨਹੀਂ ਹੈ। ਤੁਸੀਂ ਜਾਣਦੇ ਹੋ ਨਾ ਗੁਰਬਾਣੀ ਵਿਚ ਜਿਵੇਂ ਕੱਲ ਦੇ ਦੀਵਾਨ ਵਿਚ ਦਾਸ ਨੇ ਬੇਨਤੀ ਕੀਤੀ ਸੀ ਕਿ ਰੱਬ ਦੇ ਵਿਚ ਉਹ ਹੀ ਲੀਨ ਹੋਇਆ ਜਿਹਦਾ ਸੁਭਾਅ ਰੱਬ ਵਰਗਾ ਹੋ ਗਿਆ, ਦੂਸਰਾ ਨਹੀਂ ਹੋ ਸਕਦਾ। ਤੇ ਪਰਮਾਤਮਾ ਦਾ ਸੁਭਾਅ ਕਦੀ ਤੁਸੀਂ ਗੁਰਬਾਣੀ ਦੇ ਵਿਚ ਧਿਆਨ ਨਾਲ ਪੜ੍ਹਨਾ, ਪ੍ਰਭੂ ਦਾ ਇਹ ਸੁਭਾਅ ਹੈ ਕਿ ਕੰਮ ਕਰੀ ਜਾਣਾ, ਕਿਸੇ ਦਾ ਪ੍ਰਬੰਧ ਕਰੀ ਜਾਣਾ, ਪਰ ਉਹਦੇ ਮੁਕਾਬਲੇ ਦੇ ਵਿਚ ਉਹਦੇ ਤੋਂ ਮੰਗਣਾ ਕੁਝ ਨਾ, ਇਹ ਉਹਦਾ ਸੁਭਾਅ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਵਾਪਸੀ ਦੇ ਵਿਚ ਕੋਈ ਆਸ ਨਾ ਕਰਨੀ ਕਿ ਇਸ ਬੰਦੇ ਨੂੰ ਮੈਂ ਦਿੱਤਾ ਹੈ ਤੇ ਮੇਰਾ ਨਾਮ ਜਪੇਗਾ, ਕੋਈ ਆਸ ਨਹੀਂ ਉਸ ਨੂੰ, ਕੋਈ ਲੋੜ ਹੀ ਨਹੀਂ ਹੈ, ਬੇਪਰਵਾਹ ਹੈ। ਉਹਨੇ ਸਿਰਫ ਦੇ ਹੀ ਜਾਣਾ ਹੈ, ਉਹਨੇ ਸਿਰਫ ਪ੍ਰਬੰਧ ਕਰੀ ਜਾਣਾ ਮਨੁੱਖ ਦਾ। ਵਾਪਸੀ ਵਿਚ ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿ ਮੈਂ ਇਹਦਾ ਇਹ ਕਰ ਰਿਹਾ ਤੇ ਸ਼ਾਮ ਨੂੰ ਘੱਟੋ ਘੱਟ ਮੇਰੀ ਅਨਾਉਂਸਮੈਂਟ ਤਾਂ ਹੋਵੇ ਵੀ ਰੱਬ ਨੇ ਇਹ ਕੰਮ ਕੀਤਾ ਹੈ ਮੇਰਾ, ਇਹ ਉਹਦਾ ਸੁਭਾਅ ਹੈ। ਤੇ ਫਿਰ ਖਿਆਲ ਰੱਖਣਾ ਜੇ ਉਹਦਾ ਇਹ ਸੁਭਾਅ ਹੈ ਤੇ ਜਦੋਂ ਮਨੁੱਖ ਕਹਿੰਦਾ ਮੇਰੀ ਬਿਰਤੀ ਉਹਦੇ ਨਾਲ ਨਹੀਂ ਜੁੜਦੀ ਤੇ ਜੇ ਉਹ 2-4-10 ਪਾਠ ਕਰਕੇ ਰੱਬ ਨੂੰ ਕਹੇ, ਉਹਦੇ ਮੁਕਾਬਲੇ ਵਿਚ ਮੰਗੇ ਤੇ ਉਹਦੇ ਨਾਲ ਉਹਦਾ ਸੁਭਾਅ ਜਿਹੜਾ ਡਿਫਰੈਂਸ ਹੋ ਗਿਆ, ਵਿਰੋਧੀ ਹੋ ਗਿਆ ਪਰਮਾਤਮਾ ਦੇ ਸੁਭਾਅ ਨਾਲ, ਗਲਤ ਹੋ ਗਿਆ ਸੁਭਾਅ। ਉਹਦਾ ਸੁਭਾਅ ਇਹ ਸੀ ਕਰਨਾ ਬਹੁਤ ਕੁਝ, ਵਾਪਸੀ ਦੇ ਵਿਚ ਕੋਈ ਮੰਗ ਨਾ ਰੱਖਣੀ ਤੇ ਜਿਹੜਾ ਉਹਨੂੰ ਮਿਲਣਾ ਚਾਹੁੰਦਾ ਹੈ ਉਹ ਕਰਦਾ ਹੈ ਤੇ ਨਾਲ ਉਹਦੀ ਚੋਇਸ ਬੜੀ, ਉਹਦੀ ਮੰਗ ਬਹੁਤ ਜ਼ਿਆਦਾ ਹੈ, ਉਹ ਮੰਗ ਬਹੁਤ ਜ਼ਿਆਦਾ ਰਿਹਾ ਹੈ। ਇਸ ਲਈ ਇਹ ਜੁੜਨ ਦਾ ਨਾਂ ਕਾਰਨ ਹੋਰ ਕੋਈ ਨਹੀਂ ਹੈ, ਉਹ ਸਪਸ਼ਟ ਹੈ ਕਿ ਜੁੜਨ ਨਾ ਜੁੜਨ ਦਾ ਕਾਰਨ ਕੀ ਹੈ। ਨਾ ਜੁੜਨ ਦਾ ਕਾਰਨ ਹੈ ਪਰਮਾਤਮਾ ਨਾਲ ਸਾਡਾ ਸੁਭਾਅ ਨਹੀਂ ਮਿਲਦਾ, ਅਸੀਂ ਸੇਵਾ ਥੋੜੀ, ਮੰਗਣ ਬਹੁਤਾ, ਇਸ ਕਰਕੇ ਉਹ ਗੱਲ ਨਹੀਂ ਬਣਦੀ। ਇਸ ਲਈ ਸਤਿਗੁਰੂ ਕਹਿ ਰਹੇ ਨੇ ਉਹਦੇ ਦੋਵੇਂ ਚੀਜ਼ਾਂ ਇੱਕੋ ਥਾਂ ਤੇ ਇਕੱਠੀਆਂ ਕਰ ਦਿੱਤੀਆਂ ਗੁਰੂ ਸਾਹਿਬ ਨੇ, ਯਤਨ ਕਰ ਪਰ ਕਰਨਾ ਉਸਨੇ ਹੈ, ਤੂੰ ਨਹੀਂ ਕੁਝ ਕਰ ਸਕਦਾ, ਤੇਰੇ ਕਰਨ ਨਾਲ ਕੁਝ ਨਹੀਂ ਹੋਏਗਾ, ਤੇਰਾ ਜੋ ਵੀ ਉਪਾਅ ਹੈ ਬਿਲਕੁਲ ਛੋਟਾ ਹੈ। ਇਸ ਲਈ ਸਤਿਗੁਰੂ ਕਹਿ ਬਾਣੀ ਦੇ ਵਿਚ ਵਾਰ ਵਾਰ ਇਹ ਬਚਨ ਕਹਿਣਗੇ, ਕਿਸੇ ਨੂੰ ਆਪਣੇ ਜਪ ਤੇ ਮਾਣ ਹੈ, ਕਿਸੇ ਨੂੰ ਤਪ ਤੇ, ਕਿਸੇ ਨੂੰ ਦਾਨ ਤੇ, ਕਿਸੇ ਨੂੰ ਹੋਰ ਕਿਸੇ ਚੀਜ਼ ਤੇ, ਪਰ ਮੈਨੂੰ ਅੱਜ ਸਮਝ ਆਈ ਹੈ ਵੀ ਇਹ ਚੀਜ਼ਾਂ ਤੇ ਤੇਰੇ ਰਾਹ ਵਿਚ ਕੰਮ ਹੀ ਨਹੀਂ ਦਿੰਦੀਆਂ। ਹੁਣ ਜਦੋਂ ਇਹ ਵਿਚਾਰ ਆਉਣਗੇ ਉਹਦੇ ਅਰਥ ਅਸੀਂ ਇਹ ਕੱਢਾਂਗੇ ਵੀ ਕੋਈ ਯਤਨ ਕਰਨਾ ਹੀ ਨਹੀਂ ਚਾਹੀਦਾ। ਇਸ ਕਰਕੇ ਗੁਰਮਤ ਦੇ ਇਹ ਦੋਵੇਂ ਪੱਖ ਉਦੋਂ ਹੀ ਸਮਝ ਵਿਚ ਆਉਣਗੇ ਜਦੋਂ ਇਸ ਰਸਤੇ ਤੇ ਮਨੁੱਖ ਤੁਰੇਗਾ, ਖੁਦ ਇਹਨੂੰ ਕਰਕੇ ਦੇਖੇਗਾ। ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਮਰੇ ਵਿਚ ਬੈਠ ਕੇ ਪੜ੍ਹੀਏ, ਸੁਣਾਈਏ, ਸੁਣੀਏ, ਲਿਖ ਦਈਏ, ਉਹਦੇ ਬਾਰੇ ਨਹੀਂ ਜਾਣਿਆ ਜਾ ਸਕੇਗਾ। ਜਿਵੇਂ ਡਰਾਈਵਿੰਗ ਸਕੂਲ ਨੇ, ਜੇ ਡਰਾਈਵਿੰਗ ਸਕੂਲ ਇੱਕ ਕਮਰੇ ਵਿਚ ਹੀ ਚੱਲਦੇ ਹੁੰਦੇ ਤਾਂ ਫਿਰ ਉਹਨਾਂ ਨੂੰ ਬਾਹਰ ਰੋਡ ਤੇ ਜਾ ਕੇ ਸੜਕਾਂ ਤੇ ਆਪ ਵਿਚ ਗੱਡੀ ਦੇ ਬੈਠ ਕੇ ਚਲਵਾਉਣਾ ਨਾ ਪੈਂਦਾ, ਉਹ ਕਮਰੇ ਵਿਚ ਹੀ ਸਿੱਖਿਆ ਜਾਂਦਾ। ਇਹ ਜਿਹੜਾ ਧਰਮ ਹੈ ਕਮਰੇ ਵਿਚ ਨਹੀਂ ਸਿੱਖਿਆ ਜਾ ਸਕਦਾ, ਇਹ ਬਿਲਕੁਲ ਗਲਤ ਖਿਆਲ ਹੈ ਕਿ ਤੁਸੀਂ ਕਿਸੇ ਥਾਂ ਤੇ ਬੈਠ ਕੇ ਇਹਨੂੰ ਪੜ੍ਹ ਕੇ, ਸੁਣ ਕੇ, ਸੁਣਾ ਕੇ ਜਾਂ ਲਿਖ ਕੇ ਸਿੱਖ ਲਓਗੇ। ਔਰ ਇਹ ਸਾਡੇ ਜੀਵਨ ਦੇ ਵਿਚ ਭੁਲੇਖਾ ਲੱਗ ਗਿਆ, ਗਲਤੀ ਹੋ ਗਈ ਕਿ ਅਸੀਂ ਆਪਣੇ ਬੈਡਰੂਮ ਵਿਚ ਬੈਠ ਕੇ ਬੜੇ ਬੜੇ ਧਰਮ ਦੇ ਲੇਖ ਲਿਖ ਦਿੱਤੇ। ਕਿਉਂ? ਬਾਹਰ ਤਾਂ ਨਿਕਲੇ ਨਹੀਂ, ਉਹਨੂੰ ਜੀਵਨ ਵਿਚ ਤੇ ਕਮਾਇਆ ਨਹੀਂ, ਅੰਦਰ ਬੈਠ ਕੇ ਲਿਖਿਆ ਤੇ ਲਿਖ ਵੀ ਗਲਤੀ ਦਿੱਤਾ, ਉਹ ਸਾਰਾ ਗਿਆਨ ਗਲਤ ਹੋ ਗਿਆ। ਜਿੰਨਾ ਚਿਰ ਕੋਈ ਕਰਦਾ ਨਹੀਂ, ਧਰਮ ਦਾ ਅਰਥ ਮਨੁੱਖ ਦਾ ਆਪਣਾ ਪਸੀਨਾ ਵਹੇ ਉਹਦੇ ਵਿਚ, ਧਰਮ ਨੂੰ ਕਮਾਉਣ ਵਾਸਤੇ ਉਹ ਆਪਣਾ ਪਸੀਨਾ ਖੁਦ ਵਹਾਏ ਆਪ। ਇਹ ਰੈਡੀਮੇਡ ਦੁਕਾਨ ਨਹੀਂ ਹੈ ਪਰਮਾਤਮਾ ਦਾ ਘਰ ਕਿ ਤੁਸੀਂ ਰੁਪਈਏ ਜਮ੍ਹਾਂ ਕਰਾਓ, ਪਾਠ ਹੋ ਜਾਏਗਾ, ਠੀਕ ਹੋ ਜਾਏਗਾ ਕੰਮ। ਇੱਕ ਹਿੱਸਾ ਹੈ 2-4% ਧਰਮ ਦਾ, ਗੁਰਮਤ ਦਾ, ਇੱਕ ਬਹੁਤ ਲੰਮਾ ਵਿਸ਼ਾ, ਮੈਂ ਇਹਦੇ ਸਬੰਧ ਵਿਚ ਅਜੇ ਨਹੀਂ ਕਹਿਣਾ ਚਾਹੁੰਦਾ। ਸਮੇਂ ਅਨੁਸਾਰ ਕਿ ਇਹ ਵਿਸ਼ਾ ਕੀ ਹੈ, ਮਾਇਆ ਭੇਟ ਕਰਕੇ ਕੋਈ ਪਾਠ ਕਰਵਾਉਣਾ ਇਹਦੇ ਕੀ ਅਰਥ ਬਣਦੇ ਨੇ ਤੇ ਕਿੱਥੋਂ ਤੱਕ ਕੰਮ ਦਿੰਦਾ ਹੈ। ਸਾਰਾ ਧਰਮ ਇਸ ਤਰ੍ਹਾਂ ਨਹੀਂ ਕਮਾਇਆ ਜਾ ਸਕਦਾ, ਖੁਦ ਕਰਨਾ ਪਏਗਾ ਮਨੁੱਖ ਨੂੰ, ਆਪਣੇ ਵਿੱਚੋਂ ਹੀ ਉਹਨੂੰ ਜਨਮ ਦੇਣਾ ਪਏਗਾ। ਇਸ ਕਰਕੇ ਦੋ ਚੀਜ਼ਾਂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਉਹਦੇ ਤੇ ਛੱਡ, ਭਾਣੇ ਵਿੱਚ ਰਹੋ, ਗੁਰਮਤ ਦਾ ਇੱਕ ਹਿੱਸਾ ਹੈ, ਭਾਣੇ ਵਿੱਚ ਜਿਉਣ ਔਰ ਹੁਕਮ ਵਿੱਚ ਰਹਿਣ ਦੀ ਵਕਾਲਤ ਕੀਤੀ ਗੁਰਬਾਣੀ ਨੇ, ਜਿਵੇਂ ਉਹ ਕਰ ਰਿਹਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਉਹਨੂੰ ਕੀਤਾ ਜਾ ਸਕਦਾ ਹੈ। ਹੁਕਮੀ ਹੋਵਨ ਜੀ, ਉਹ ਹੁਕਮ ਸਾਰੇ ਜੀਵ ਪੈਦਾ ਕਰਦਾ, ਹੁਕਮ ਮਿਲਾ ਵਡਿਆਈ, ਉਸ ਹੁਕਮ ਦੇ ਰਾਹੀਂ ਹੀ ਲੋਕਾਂ ਨੂੰ ਵਡਿਆਈਆਂ ਮਿਲਦੀਆਂ ਨੇ। ਹੁਕਮੀ ਉੱਤਮ ਨੀਚ, ਇਹ ਤੁਕ ਸਾਰੀਆਂ ਜਿਹੜੀਆਂ ਨੇ ਬੜੇ ਸ਼ੰਕੇ ਕਈ ਵਾਰੀ ਪੈਦਾ ਹੁੰਦੇ ਨੇ, ਹੁਕਮ ਚੰਗੇ ਤੇ ਮਾੜੇ ਮਨੁੱਖ ਪੈਦਾ ਕਰਦਾ ਹੈ, ਤੇ ਸਵਾਲ ਨਾਲ ਹੀ ਖੜਾ ਹੋ ਗਿਆ, ਜੇ ਮਾੜੇ ਵੀ ਉਹਨੇ ਪੈਦਾ ਕਰਨੇ ਨੇ ਚੰਗੇ ਵੀ, ਤੇ ਫਿਰ ਅਸੀਂ ਕੀ ਕਰ ਸਕਨੇ ਆ? ਅਸੀਂ ਜੇ ਮਾੜੇ ਹੋ ਗਏ ਤੇ ਹੁਕਮ ਨੇ ਬਣਾਏ, ਹੁਕਮੀ ਉੱਤਮ ਨੀਚ। ਸਤਿਗੁਰੂ ਕਹਿਣਾ ਚਾਹੁੰਦੇ, ਜੇ ਤੂੰ ਚੰਗਾ ਬਣਿਆ ਤੇ ਉਹਦਾ ਧੰਨਵਾਦ ਕਰ, ਉਹਦੇ ਹੁਕਮ ਦੁਆਰਾ ਬਣਿਆ, ਤੇਰੀ ਆਪਣੀ ਮਿਹਨਤ ਨਹੀਂ ਹੈ। ਜੇ ਤੂੰ ਉੱਤਮ ਹੋ ਗਿਆ ਨਾ, ਚੰਗਾ ਹੋ ਗਿਆ, ਇਹ ਤੇਰੀ ਆਪਣੀ ਮਿਹਨਤ ਨਾਲ ਨਹੀਂ ਹੋਇਆ, ਇਹ ਉਹਦੀ ਰਹਿਮਤ, ਉਹਨੇ ਤੈਨੂੰ ਬਣਾ ਦਿੱਤਾ ਹੁਕਮ ਦੇ ਰਾਹੀਂ, ਇਹਦਾ ਧੰਨਵਾਦ ਕਰ। ਨੀਚ, ਜੇ ਕੋਈ ਨੀਚ ਹੋਇਆ, ਇਹ ਵੀ ਵਿਸ਼ਾ ਇੱਕ ਵੱਖਰਾ ਹੈ, ਫਿਰ ਨੀਚ ਹੋਣਾ ਠੀਕ ਹੈ ਜੇ ਹੁਕਮ ਦੁਆਰਾ ਮਨੁੱਖ ਨੀਚ ਹੋ ਜਾਏ? ਨਹੀਂ, ਸਤਿਗੁਰਾਂ ਨੇ ਸਾਰੀ ਤਰ੍ਹਾਂ ਦੀਆਂ ਗੱਲਾਂ ਹੋਰ ਢੰਗ ਦੇ ਨਾਲ ਵਿੱਚ ਕਹੀਆਂ ਕਿ ਨੀਚ ਹੋਣਾ ਉਹਦੀ ਸ਼ਕਤੀ ਦੁਆਰਾ, ਕੋਈ ਪਾਪ ਵੀ ਕਰਦਾ ਹੈ, ਸ਼ਕਤੀ ਪਰਮਾਤਮਾ ਦੀ ਲੈਂਦਾ ਹੈ, ਪਰ ਵਾਹਿਗੁਰੂ ਆਪ ਪਾਪ ਦੇ ਹੱਕ ਵਿੱਚ ਨਹੀਂ ਹੈ, ਉਹਦੀ ਮਰਜ਼ੀ ਦੇ ਅੰਦਰ ਪਾਪ ਨਹੀਂ, ਉਹਨੇ ਮਨੁੱਖ ਨੂੰ ਆਜ਼ਾਦ ਕਰ ਦਿੱਤਾ, ਤੂੰ ਪੁੰਨ ਕਰਨਾ ਹੈ, ਪਾਪ ਕਰਨਾ ਹੈ, ਉਹਦੇ ਕਰਮ ਵੀ ਤੈਨੂੰ ਮਿਲਣਗੇ, ਉਹਦਾ ਭਾਗ, ਉਹਦਾ ਫਲ ਵੀ ਤੈਨੂੰ ਪ੍ਰਾਪਤ ਹੋਏਗਾ, ਮੈਂ ਤੈਨੂੰ ਖੁੱਲ ਦੇ ਦਿੱਤੀ ਹੈ, ਤੂੰ ਦੋਵਾਂ ਵਿੱਚੋਂ ਕਿਹੜੀ ਚੀਜ਼ ਚੁਣਨੀ ਹੈ? ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ, ਆ ਸਾਰਾ ਪਸਾਰਾ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਇਹ ਇੱਕ ਬ੍ਰਹਮ ਦ੍ਰਿਸ਼ਟੀ ਹੈ ਜਿਹਦੇ ਵਿੱਚ ਮਨੁੱਖ ਫਿਰ ਸੰਸਾਰ ਵੱਲੋਂ ਵੇਖ ਕੇ ਕਲਪਦਾ ਨਹੀਂ, ਜਿੰਨਾ ਚਿਰ ਇਹ ਪ੍ਰਾਪਤ ਨਹੀਂ ਹੁੰਦੀ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਧਾਰਮਿਕ ਮਨੁੱਖ ਜਦੋਂ ਉਹਨੂੰ ਥੋੜਾ ਜਿਹਾ ਗਿਆਨ ਮਿਲਦਾ ਹੈ, ਤੇ ਜੇ ਇਹ ਦ੍ਰਿਸ਼ਟੀ ਉਹਦੇ ਵਿੱਚ ਨਾ ਨਾ ਆਏ ਕਿ ਹੁਕਮੇ ਅੰਦਰ ਸਭ ਕੋ, ਤੇ ਉਹ ਫਿਰ ਵਿਚਾਰਾ ਬਹੁਤ ਕੜ ਜਾਂਦਾ ਹੈ, ਬੜਾ ਲੋਕਾਂ ਦੇ ਨਾਲ ਕਲਪਦਾ ਹੈ, ਦੁਖੀ ਹੋ ਜਾਂਦਾ ਹੈ, ਇਹ ਪਾਪੀ ਲੋਕ, ਗਲਤ ਲੋਕ, ਉਹਨਾਂ ਨਾਲ ਝਗੜਦਾ ਹੈ, ਲੜਦਾ ਹੈ, ਵਿਰੋਧੀ ਹੋ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਇਹ ਤੱਤ ਅਜੇ ਪੈਦਾ ਨਹੀਂ ਹੋਏ ਵੀ ਇਹ ਪਸਾਰਾ ਜਿਹੜਾ ਚੱਲ ਰਿਹਾ, ਇਹ ਇਹਨਾਂ ਨੂੰ ਤੂੰ ਕਹਿਣਾ ਵੀ ਏ ਕਿ ਗਲਤ ਕੀ ਹੈ, ਠੀਕ ਕੀ ਏ, ਪਰ ਇਹਨਾਂ ਦੀ ਜ਼ਿੰਮੇਵਾਰੀ ਆਪਣੇ ਉੱਤੇ ਨਹੀਂ ਲੈਣੀ, ਇਹ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ, ਜਿਹੜਾ ਮਨੁੱਖ ਉਹਦੇ ਹੁਕਮ ਨੂੰ ਬੁਝ ਲੈਂਦਾ ਤਾਂ ਹਉਮੈ ਕਹੇ ਨਾ ਕੋਏ। ਅੱਜ ਦੇ ਪਵਿੱਤਰ ਸ਼ਬਦ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਦੇ ਹੁਕਮ ਦੀ ਵਿਆਖਿਆ ਕਰਦੇ ਨੇ, ਕਹਿਣ ਲੱਗੇ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਉਹਨੇ ਦੋ ਚੀਜ਼ਾਂ ਨਾਲ ਸੰਸਾਰ ਚਲਾਇਆ, ਸ਼ਿਵ ਦਾ ਅਰਥ ਹੈ ਚੇਤਨਤਾ, ਆਤਮਾ, ਨੂਰ, ਸ਼ਕਤੀ ਦਾ ਅਰਥ ਹੈ ਸੰਸਾਰ ਦੇ ਪਦਾਰਥ, ਇਹਨਾਂ ਦੋਵਾਂ ਨੂੰ ਮਿਲਾ ਕੇ ਰਲਾ ਕੇ ਇਹ ਮਨੁੱਖ ਦੀ ਜੀਵਨ ਯਾਤਰਾ ਸ਼ੁਰੂ ਹੋਈ ਹੈ। ਕਿਹਦੇ ਦੁਆਰਾ ਚਲਾ ਰਿਹਾ? ਕਰਤਾ, ਉਪਾਏ ਕਹਿ, ਪੈਦਾ ਕਰਕੇ, ਆਪੇ ਹੁਕਮ ਵਰਤਾਏ, ਹੁਕਮ ਦੇ ਰਾਹੀਂ ਇਸ ਸਾਰੇ ਪਸਾਰੇ ਨੂੰ ਖਿਲਾਰਦਾ ਹੈ। ਹੁਕਮ ਵਰਤਾਏ ਆਪ ਵੇਖੈ, ਹੁਕਮ ਵਰਤਾ ਕੇ ਸੰਸਾਰ ਦੇ ਲੋਕਾਂ ਨੂੰ ਪੈਦਾ ਕਰਕੇ ਫਿਰ ਖੁਦ ਆਪ ਹੀ ਉਹਨਾਂ ਸਾਰੇ ਲੋਕਾਂ ਨੂੰ ਦੇਖਦਾ ਕਿ ਉਹ ਕਿਵੇਂ ਜਿੰਦਾ ਰਹੇ ਨੇ, ਉਹਨਾਂ ਦੀ ਕਿਵੇਂ ਹਿਫਾਜ਼ਤ ਕਰਨੀ ਹੈ, ਉਹਨਾਂ ਨੂੰ ਕਿਵੇਂ ਪਾਲਣਾ ਹੈ। ਗੁਰਮੁਖ ਕਿਸੇ ਬੁਝਾਏ, ਪਰ ਇਹ ਬੁਝਾਰਤ ਜਿਹੜੀ ਹੈ, ਇਹ ਸਮਝ ਜਿਹੜੀ ਹੈ, ਇਹ ਪਤਾ ਕਿਸੇ ਵਿਰਲੇ ਗੁਰਮੁਖ ਨੂੰ ਸਮਝ ਵਿੱਚ ਆਉਂਦਾ ਹੈ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਇਹ ਸਮਝ ਕਿਵੇਂ ਆਵੇ ਕਿ ਇਹ ਸਾਰੀ ਉਹਦੀ ਖੇਡ ਹੈ, ਆਨੰਦ ਕਿਵੇਂ ਪ੍ਰਾਪਤ ਹੋਵੇ, ਜ਼ਿੰਦਗੀ ਦੇ ਵਿੱਚੋਂ ਚਿੰਤਾ ਕਿਵੇਂ ਖਤਮ ਹੋਵੇ, ਜ਼ਿੰਦਗੀ ਦੇ ਵਿੱਚੋਂ ਜਿਹੜੀ ਮਨ ਦੇ ਵਿੱਚ ਦੁਬਦਾ ਹੈ ਉਹ ਕਿਵੇਂ ਖਤਮ ਹੋਵੇ। ਕਹਿਣ ਲੱਗੇ ਸ਼ਬਦ ਮਨ ਵਸਾਏ, ਆਪਣੇ ਮਨ ਵਿੱਚ ਸ਼ਬਦ ਨੂੰ ਜਿਨ੍ਹਾਂ ਨੇ ਵਸਾਇਆ ਉਸ ਸ਼ਬਦ ਨੇ ਉਹਨਾਂ ਦੀ ਆਤਮਾ ਦੇ ਬੰਧਨ ਤੋੜ ਦਿੱਤੇ, ਉਹਨਾਂ ਦੀ ਆਤਮਾ ਆਜ਼ਾਦ ਹੋ ਗਈ, ਉਹਨਾਂ ਦਾ ਮਨ ਵਿਕਾਰਾਂ ਤੋਂ ਖਲਾਸੀ ਪਾ ਗਿਆ, ਹੋਵੇ ਮੁਕਤ ਤੇ ਉਹ ਆਜ਼ਾਦ ਹੋ ਗਏ, ਮੁਕਤ ਹੋ ਗਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇਹ ਕਿਰਪਾ ਜਿਹਦੇ ਉੱਤੇ ਗੁਰੂ ਕਰੇ, ਰਹਿਮਤ ਕਰੇ, ਰਹਿਮਤ ਭਰਿਆ ਹੱਥ ਸਿਰ ਤੇ ਰੱਖੇ, ਇੱਕ ਸਿਉਂ ਲਿਵ ਲਾਏ, ਉਸ ਮਨੁੱਖ ਦੀ ਲਿਵ ਉਸ ਇੱਕ ਨਾਲ ਜੁੜ ਜਾਂਦੀ ਹੈ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਇਸ ਸਾਰੀ ਸ੍ਰਿਸ਼ਟੀ ਦਾ ਕਰਤਾ, ਇਹਨੂੰ ਰਚਣ ਵਾਲਾ, ਇਹਨੂੰ ਚਲਾਉਣ ਵਾਲਾ ਉਹ ਆਪ ਹੈ। ਇੱਥੇ ਦੋ ਚੀਜ਼ਾਂ ਦੇ ਮਿਸ਼ਰਨ ਦੇ ਨਾਲ ਸ਼ਿਵ ਔਰ ਸ਼ਕਤੀ, ਚੇਤਨਤਾ ਤੇ ਸੰਸਾਰ ਦੇ ਪਦਾਰਥ, ਇਨ੍ਹਾਂ ਦੇ ਮਿਲਾਪ ਤੋਂ ਸੰਸਾਰ ਨੂੰ ਹੁਕਮ ਦੁਆਰਾ ਅਕਾਲ ਪੁਰਖ ਵਾਹਿਗੁਰੂ ਚਲਾ ਰਿਹਾ ਹੈ। ਨਾਮ ਦੁਆਰਾ ਜਿਹਨੂੰ ਹੁਕਮ ਦੀ ਸਮਝ ਪੈ ਜਾਂਦੀ ਹੈ ਉਹ ਫਿਰ ਬੜੇ ਆਨੰਦ ਦੇ ਨਾਲ ਉਹਦੇ ਹੁਕਮ ਦੇ ਵਿੱਚ ਲੀਨ ਹੋ ਕੇ ਉਹਦੀ ਖੁਸ਼ੀ, ਉਹਦੀ ਰਹਿਮਤ ਨੂੰ ਪ੍ਰਾਪਤ ਕਰ ਲੈਂਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਰਹਿਮਤ ਕਰਨ ਆਪਣੇ ਦਰੋਂ ਕਰੋ। ਇਹ ਸੁਮਤ ਜੋ ਉਨ੍ਹਾਂ ਨੇ ਬਾਣੀ ਦੇ ਵਿਚ ਵਾਰ ਵਾਰ ਉਚਾਰਨ ਕੀਤੀ ਹੈ, ਭਾਣੇ ਵਿਚ ਜਿਉਣਾ, ਉਹਦੀ ਮਰਜ਼ੀ ਦੇ ਵਿਚ ਆਪਣੀ ਮਰਜ਼ੀ ਨੂੰ ਲੀਨ ਕਰ ਦੇਣਾ, ਇਹ ਦਾਤ ਸਾਨੂੰ ਪ੍ਰਾਪਤ ਹੋਵੇ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।